ਅਸੀਂ ਲੁੱਟਣ ਤੋਂ ਪਹਿਲਾਂ ਚਿਖਾਂ ਦੀਆਂ ਲੱਕੜਾਂ ਦਾ ਪ੍ਰਬੰਧ ਵੀ ਕਰ ਦਿੰਦੇ ਹਾਂ, ਪਰ ਅੱਗ ਕਿੱਥੇ? ਉੱਥੇ ਕਹਿੰਦੇ ਨੇ ਸਾਹਮਣੇ ਉੱਚੀ ਧੂੰ ਪਿਆ ਨਿਕਲਦਾ ਸੀ, ਮੇਰੇ ਕਿਰਪਾਲੂ ਬਾਬਾ ਜੀ ਨੇ ਸਿਰਫ ਨਿਕਲਦੇ ਕੋਈ ਧੂੰ ਵੱਲ ਉਂਗਲ ਕੀਤੀ, ਕਹਿਣ ਲੱਗੇ ਚਲੇ ਜਾਓ ਸਾਹਮਣੇ, ਬਲਦੀ ਕੋਈ ਅੱਗ ਵਿੱਚੋਂ ਅੰਗਿਆਰ ਲੈ ਕੇ ਆਓ ਅਤੇ ਆ ਕੇ ਸਾਨੂੰ ਮਾਰਨ ਤੋਂ ਬਾਅਦ ਤੁਸੀਂ ਲੁੱਟ ਲੈਣਾ, ਸਾਡੇ ਤਨ ਨੂੰ ਜ਼ਰੂਰ ਫੂਕ ਦਿਆ ਜੇ। ਕੁਝ ਤਾਂ ਗੁਰੂ ਨਾਨਕ ਸਾਹਿਬ ਕੋਲ ਰੁਕ ਗਏ, ਕੁਝ ਚਲੇ ਗਏ ਅੱਗ ਲੈਣ ਵਾਸਤੇ। ਜਦੋਂ ਉੱਥੇ ਗਏ ਤਾਂ ਕਿਸੇ ਦੇ ਘਰ ਦੇ ਚੁੱਲ੍ਹੇ ਦੀ ਅੱਗ ਨਹੀਂ, ਜੰਗਲ ਨੂੰ ਲੱਗੀ ਕੋਈ ਅੱਗ ਨਹੀਂ, ਸ਼ਮਸ਼ਾਨ ਘਾਟ ਹੈ। ਕਿਸੇ ਦੇ ਤਨ ਨੂੰ ਘਰ ਦੇ ਜੀ ਸ਼ਮਸ਼ਾਨ ਭੂਮੀ ਵਿੱਚ ਫੂਕਣ ਵਾਸਤੇ ਆਏ ਨੇ, ਉਸ ਦੀ ਚਿਖਾਂ ਨੂੰ ਲੱਗੀ ਅੱਗ ਅਤੇ ਕੀ ਦੇਖਦੇ ਨੇ? ਉਸ ਸੱਜਣ ਨੂੰ ਜਮ ਗਣ ਮਾਰਦੇ ਨੇ, ਜਮਦੂਤ ਮਾਰਦੇ ਨੇ, ਉਹਦੇ ਅੰਦਰ ਦੀ ਰੂਹ ਵਿਲਕਦੀ ਹੈ, ਅੰਦਰ ਦੀ ਰੂਹ ਕਲਪਦੀ ਏ, ਤਰਲੇ ਲੈਂਦਾ ਪਰ ਉਹ ਛੱਡਦੇ ਨਹੀਂ। ਪਰ ਇੱਕ ਘੜੀ ਤੋਂ ਬਾਅਦ ਜਮ ਗਣ ਚਲੇ ਗਏ, ਦੇਵ ਗਣ ਆ ਗਏ, ਜਮਦੂਤ ਉਹਦੇ ਸਾਹਮਣੇ ਝੁੱਕ ਗਏ ਨੇ, ਉਹਦੀ ਰੂਹ ਨੂੰ ਪ੍ਰਣਾਮ ਪੈ ਕਰਦੇ ਨੇ। ਪਰ ਇਹ ਦ੍ਰਿਸ਼ ਦਿਸਦਾ ਪਿਆ ਕੇਵਲ ਤਾਂ ਕੇਵਲ ਉਹਨਾਂ ਨੂੰ ਜਿਹੜੇ ਠੱਗਣ ਵਾਸਤੇ ਠੱਗ ਆਏ ਸਨ, ਅਤੇ ਜਾਂ ਉਸ ਰੂਹ ਨੂੰ ਜਿਹੜੀ ਰੂਹ ਨੂੰ ਉਹ ਲਿਜਾਂਦੇ ਪਏ ਨੇ। ਇਹ ਸੱਜਣ ਰੁਕ ਗਏ, ਇਹਨਾਂ ਨੇ ਰੁਕ ਕੇ ਇੱਕ ਗੱਲ ਪੁੱਛੀ, ਅੱਗ ਭੁੱਲ ਗਈ। ਕਹਿਣ ਲੱਗੇ ਪਹਿਲਾਂ ਤੁਸੀਂ ਇਸ ਰੂਹ ਨੂੰ ਮਾਰਦੇ ਸੀ, ਅਤੇ ਅਸੀਂ ਕਈ ਵਾਰੀ ਸ਼ਬਦ ਕਹਿ ਦਿੰਦੇ ਹਾਂ, ਅੱਜ ਵੀ ਸ਼ਾਇਦ ਸਵੇਰੇ ਆ ਰਿਹਾ ਸੀ ਕਿ ਅਸੀਂ ਕਹਿੰਦੇ ਹਾਂ ਕਿ ਅੱਗੇ ਜਾ ਕੇ ਕਿਸੇ ਨੇ ਪੁੱਛਣਾ ਨਹੀਂ। ਗੁਰਮੁਖੋ, ਜਿਹੜੇ ਕਰਮ ਕਰਨੇ ਆ ਨਾ, ਇਹ ਕਰਮ ਜ਼ਰੂਰ ਪੁੱਛੇ ਜਾਣਗੇ, ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਭਰੋਸਾ ਕਰਨੇ। ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ, ਉਹਨਾਂ ਦਾ ਇੱਕ ਸਲੋਕ ਹੈ, 6 ਉਦਾਹਰਨਾਂ ਇੱਕ ਸਲੋਕ ਵਿੱਚ ਦੇ ਗਏ, ਅਤੇ ਨਿੱਕੇ ਜਿਹੇ 6 ਉਦਾਹਰਨਾਂ ਦੇ ਕੇ ਏਡੀਆਂ ਵੱਡੀਆਂ ਰਮਜ਼ਾਂ ਪਾ ਗਏ। ਉਹਨਾਂ ਦਾ ਬਚਨ ਹੁੰਦਾ, ਵੇਖ ਕਪਾ ਹੈ ਜੇ ਥੀਆ, ਬਾਬਾ ਫਰੀਦ ਜੀ, ਜੇ ਸਿਰ ਥੀਆ ਤਿਲਾਂ ਕਾ ਮਾਦੈ ਅਰ ਕਾਗ ਦੇ ਕੁੰਨੇ ਕੋਇਲਿਆਂ। ਅਤੇ ਅਗਲਾ ਬਚਨ ਹੈ, ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿਨਾ। ਹੁਣ ਇਹ ਸਲੋਕ ਦੇ ਅਰਥ ਕਰਕੇ ਤੁਸੀਂ ਦੇਖੋ, 6 ਉਦਾਹਰਨਾਂ ਸਿਰਫ 2 ਤੁਕਾਂ ਵੀ ਦੇ ਦਿੱਤੀਆਂ। ਵੇਖ ਕਪਾ ਹੈ ਜੇ ਥੀਆਂ, ਕਹਿੰਦੇ ਨੇ ਤੂੰ ਮਾਣ ਕਰਕੇ ਤੁਰਿਆ ਫਿਰਨਾ, ਮੈਨੂੰ ਕਿਸੇ ਪੁੱਛਣਾ ਨਹੀਂ, ਇਸ ਕਪਾਹ ਨੇ ਕਿਹੜੇ ਮਾੜੇ ਕਰਮ ਕੀਤੇ ਨੇ, ਵੇਲਣੇ ਵਿੱਚ ਵੇਲਿਆ, ਰੂਹ ਪਿੰਜਣੀ ਵਿੱਚ ਪਿੰਜਿਆ, ਤਖ ਚਰਖੇ ਤੈਨੂੰ ਕੱਤਿਆ, ਪਰਤ ਕੇ ਇਹਦਾ ਕੱਪੜਾ ਬਣਾਇਆ, ਕੱਟਿਆ ਕੁੱਟਿਆ ਤੈਨੂੰ ਖੁੰਭ ਚੜਾ ਕੇ ਰੰਗਣ ਲੱਗੇ, ਕਪਾਹ ਦਾ ਕੀ ਦੋਸ਼ ਹੈ, ਕਪਾਹ ਨੇ ਇੰਨਾ ਦੁੱਖ ਪਾ ਲਿਆ। ਵੇ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ, ਕਿ ਤਿਲਾਂ ਦਾ ਕੀ ਦੋਸ਼ ਸੀ, ਕਹਾਣੀ ਵਿੱਚ ਪੀੜੇ ਗਏ। ਗੰਨਿਆਂ ਦਾ ਕੀ ਦੋਸ਼ ਸੀ, ਕੋਹਲੂ ਵਿੱਚ ਪੀੜੇ ਗਏ। ਆ ਦੇਖ ਕੋਲਿਆਂ ਦਾ ਕੀ ਦੋਸ਼ ਹੈ, ਪਹਿਲਾਂ ਲੱਕੜ ਸਾੜ ਕੇ ਕੋਲੇ ਬਣਾਏ, ਪਰਤ ਕੇ ਅੰਗੀਠੀ ਵਿੱਚ ਰੱਖ ਕੇ ਫੂਕਿਆ। ਉਹ ਸੱਜਣਾ, ਇਸ ਹਾਂਡੀ ਦਾ ਕੀ ਕਸੂਰ ਜਿਹੜੀ ਰੋਜ਼ ਅੱਗ 'ਤੇ ਬਲਦੀ ਏ, ਇਹ 6 ਬੇਦੋਸ਼ੇ ਨੇ, ਅਤੇ ਇੰਨੀ ਸਜ਼ਾ ਮਿਲਦੀ ਪਈ ਏ, ਅਤੇ ਜਿਹੜਾ ਮੰਦੇ ਅਮਲ ਕਰਨਾ ਤੂੰ ਕਾਹਦੇ ਦਾਅਵੇ ਕਰੀ ਬੈਠਾ। ਬਾਬਾ ਜੀ ਦੇ ਬਚਨ ਨੇ ਕਿ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ, ਕਾਂ ਮਾਦੈ ਅਰ ਕਾਗ ਦੇ ਕੁੰਨੇ ਕੋਇਲਿਆਂ, ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿਨਾ। ਇੱਕ ਬਚਨ ਅਸੀਂ ਪੜ੍ਹਦੇ ਹਾਂ, ਫਰੀਦਾ ਦਰ ਦਰਵਾਜ਼ੇ ਜਾਏ ਕਹਿ, ਕਿਉਂ ਡਿੱਠੋ ਕੜਿਆਲ, ਉਹਨੇ ਦੋਸ਼ਾਂ ਮਾਰੀਐ, ਖਮ ਦੋਸ਼ਾਂ ਦਾ ਕਿਆ ਹਾਲ, ਘੜੀਐ ਘੜੀਐ ਮਾਰੀਐ, ਪੈਰੀ ਲੈ ਸਜਾਏ, ਸੋ ਖੇੜਾ ਕੜਿਆਲ ਜਿਉਂ ਡੁੱਖੀ ਰਹਿਣ ਵਿਖਾ। ਗੁਰੂ ਅਰਜਨ ਸਾਹਿਬ ਨੂੰ ਪੜ੍ਹੋ, ਕਹਿੰਦੇ ਨੇ ਪਾਪੀ ਕਰਮ ਕਮਾਮ ਦੇ, ਅਸੀਂ ਕਹਿੰਦੇ ਹਾਂ ਕਰਮਾਂ ਨੂੰ ਕਿਸੇ ਪੁੱਛਣਾ ਨਹੀਂ, ਪਾਪੀ ਕਰਮ ਕਮਾਮ ਦੇ, ਕਰਦੇ ਖਾਏ ਖਾਏ ਨਾਨਕ, ਜਿਉਂ ਮੱਥਨ ਮਾਧਾਣੀਆਂ ਤਿਉਂ ਮਥੈ ਧਰਮ ਰਾਹ। ਇੱਕ ਬਾਬਾ ਜੀ ਦਾ ਬਚਨ ਹੈ ਪੌੜੀ, ਅਸੀਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੀ, ਅਤੇ ਮੈਂ ਉਸ ਦਿਨ ਅਰਜ਼ ਕੀਤੀ ਸੀ, ਜਦੋਂ ਗੁਰੂ ਨਾਨਕ ਸਾਹਿਬ ਦੀ ਰਹਿਮਤ ਵਰਸਦੀ ਹੈ ਨਾ, ਉਦੋਂ ਫਿਰ ਵਿਰੋਧੀ ਵੀ ਚਰਨਾਂ ਵਿੱਚ ਆ ਝੁੱਕਦੇ ਨੇ। ਹਜ਼ੂਰ ਮੱਕੇ ਗਏ ਨੇ, ਸਤਿਗੁਰੂ ਕਾਬੇ ਦੇ ਨੇੜੇ ਗਏ ਨੇ, ਪਰ ਜਦੋਂ ਹਜ਼ੂਰ ਪਹੁੰਚਦੇ ਨੇ, ਮੱਕੇ ਦੀ ਧਰਤੀ ਦੀ ਗੱਲ ਕਰਨੇ ਹਾਂ, ਕਾਬੇ ਦੀ ਧਰਤੀ ਦੀ ਗੱਲ ਕਰਨੇ ਹਾਂ, ਗੜ ਬਗਦਾਦ ਨਿਵਾਨ ਦੀ ਗੱਲ ਕਰਨੇ ਹਾਂ, ਪਹਿਲਾਂ ਆਪਣੇ ਪੈਰਾਂ ਦੀਆਂ ਠੋਕਰਾਂ ਮਾਰਦੇ ਨੇ ਮੇਰੀ ਸੱਚੀ ਸਰਕਾਰ ਨੂੰ, ਅਤੇ ਜਦੋਂ ਫਿਰ ਅੰਦਰ ਦੀ ਰਹਿਮਤ ਵੇਖਦੇ ਨੇ ਨਾ, ਪੈਰਾਂ ਦੀਆਂ ਠੋਕਰਾਂ ਮਾਰਨ ਵਾਲੇ ਉਸੇ ਬਾਪੂ ਦੇ ਚਰਨ ਪਕੜ ਕੇ ਕਹਿੰਦੇ ਨੇ, ਆਪ ਤਾਂ ਤੁਰ ਚੱਲਿਆ, ਘੱਟੋ ਘੱਟ ਆਪਣੇ ਚਰਨਾਂ ਦੀ ਖੜਾਂ ਵੀ ਦੇ ਜਾ। ਤੁਸੀਂ ਪੜ੍ਹਦੇ ਹੋ। ਲੱਤਾਂ ਮਾਰਨ ਵਾਲੇ ਚਰਨ ਪਕੜ ਕੇ ਕਹਿੰਦੇ ਨੇ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਉੱਥੇ ਇੱਕ ਪ੍ਰਸ਼ਨ ਕੀਤਾ ਅਤੇ ਉਹ ਪ੍ਰਸ਼ਨ ਇਕੱਲਾ ਹਿੰਦੂ ਅਤੇ ਮੁਸਲਮਾਨ ਲਈ ਨਹੀਂ ਸੀ, ਕਿਉਂਕਿ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂੰ ਜੋਗ। ਮੈਂ ਉਸ ਵਿਸ਼ੇ ਵੱਲ ਫਿਰ ਤੁਰਾਂਗਾ ਜਿਹੜਾ ਅਰਜ਼ ਕਰ ਰਿਹਾ ਪਿਆ ਬਲ ਦੀ ਕੋਈ ਚਿਖਾ ਦਾ। ਉੱਥੇ ਦੋਨਾਂ ਲਈ ਇੱਕ ਸਵਾਲ ਉੱਠਿਆ ਸੀ ਅਤੇ ਉਹ ਸ਼ਬਦ ਸੀ ਭਾਈ ਗੁਰਦਾਸ ਦੀ ਰਚਨਾ, ਤੁਸੀਂ ਸਾਰੇ ਪੜ੍ਹਦੇ ਹੋ। ਉਹ ਰਚਨਾ ਹੈ ਕਿ ਪੁੱਛਣ ਗੱਲ ਇਮਾਨ ਦੀ, ਆ ਕੇ ਉਹਨਾਂ ਨੇ ਗੱਲ ਪੁੱਛੀ, ਕਾਜੀ ਮੁੱਲਾਂ ਇਕੱਠੇ ਹੋਈ। ਇਕੱਠੇ ਹੋ ਕੇ ਬਾਬੇ ਕੋਲੋਂ ਧਰਮ ਦੀ ਗੱਲ ਪੁੱਛਣ ਆਏ, ਇਹਦਾ ਮਤਲਬ ਉਹ ਇੰਨੇ ਕੁ ਪ੍ਰਭਾਵਿਤ ਹੋ ਗਏ ਕਿ ਗੁਰੂ ਨਾਨਕ ਸਾਹਿਬ ਤੋਂ ਪੁੱਛਣ ਆਏ ਕਿ ਤੁਸੀਂ ਸੱਚ ਦੀ ਝਲਕ ਪਈ ਤੁਹਾਡੇ ਕੋਲੋਂ, ਸਾਨੂੰ ਦੱਸੋ ਧਰਮ ਕੀ ਹੈ। ਪੁੱਛਿਆ, ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਨੋਈ ਗੁਰਸਿੱਖੋ। ਉਸ ਆਵਾਜ਼ ਨੂੰ ਭੁੱਲਿਓ ਨਾ ਜਿਹੜੀ ਅਰਬ ਦੀ ਧਰਤੀ 'ਤੇ ਆਈ ਸੀ। ਹੁਣ ਇਹਦਾ ਮਤਲਬ ਇਹ ਨਹੀਂ ਮੈਂ ਸਿੱਖ ਬਣ ਗਿਆ, ਮੈਂ ਕਕਾਰ ਪਾਲੇ ਅਤੇ ਮੈਨੂੰ ਲਾਇਸੈਂਸ ਮਿਲ ਗਿਆ, ਜਿਤਨੇ ਮਰਜ਼ੀ ਕੁਕਰਮ ਨੇ ਮੈਂ ਕਰੀ ਜਾਂ। ਕਿਉਂ ਨਹੀਂ ਆਪਣੀਆਂ ਗਲਤੀਆਂ ਨੂੰ ਸਵੀਕਾਰਦਾ ਆਪਣਾ ਅੰਦਰ? ਗੁਰੂ ਜੀ ਦੇ ਸਾਹਮਣੇ ਉਹ ਇਮਾਨ ਦੀ ਗੱਲ ਪੁੱਛੀ, ਕੀ ਧਰਮ ਬਾਹਰ ਦੇ ਚਿੰਨ੍ਹਾਂ ਦਾ ਨਾਮ ਹੈ, ਕੀ ਧਰਮ ਬਾਹਰ ਦੇ ਅਡੰਬਰ ਦਾ ਨਾਮ ਹੈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਨ ਹੋਈ। ਅੱਗੋਂ ਕਹਿੰਦੇ ਨੇ ਬਾਬਾ ਆਖੇ ਖਾਜੀਆਂ ਸ਼ੁਭ ਅਮਲਾਂ ਬਾਜੋਂ ਦੋਵੇਂ ਰੋਈ। ਹੁਣ ਦੋਵੇਂ ਰੋਈ ਦਾ ਮਤਲਬ ਇਕੱਲੇ ਉਹ ਨਹੀਂ ਸਨ ਪਿਆਰਿਓ, ਜੇ ਸਾਡੇ ਪੱਲੇ ਸ਼ੁਭ ਅਮਲ ਨਹੀਂ ਤਾਂ ਕੀ ਸਿੱਖ ਦੇ ਪੱਲੇ ਰੋਣਾ ਨਹੀਂ ਪਏਗਾ? ਸ਼ੁਭ ਅਮਲ, ਬਾਬਾ ਜੀ ਦਾ ਬਚਨ ਸਭ ਲਈ ਸਾਂਝਾ ਹੈ। ਮੈਂ ਬੇਨਤੀ ਜਿਹੜੀ ਕਰ ਰਿਹਾ, ਬਲਦੀ ਕੋਈ ਚਿਖਾ ਹੈ ਅਤੇ ਜਦੋਂ ਕੋਲ ਗਏ ਤਾਂ ਜਮ ਗਣ ਮਾਰਦੇ ਪਏ ਨੇ, ਅਤੇ ਜਦੋਂ ਨੇੜੇ ਪਹੁੰਚਦੇ ਨੇ ਦੇਖਦੇ ਨੇ ਕਿ ਜਮ ਗਣ ਦੀ ਥਾਂ ਦੇਵਗਣ ਆ ਗਏ ਨੇ, ਜਮਦੂਤ ਰੂਹ ਦੇ ਸਾਹਮਣੇ ਝੁਕੇ ਨੇ। ਅਤੇ ਗੁਰਮੁਖੋ ਉਹਨਾਂ ਨੇ ਉੱਥੇ ਸਭ ਕੁਝ ਭੁੱਲ ਗਿਆ, ਪ੍ਰਸ਼ਨ ਕੀਤਾ ਕਿ ਅਸੀਂ ਕੀ ਮਾਜਰਾ ਪਏ ਦੇਖਦੇ ਹਾਂ। ਅਤੇ ਕਈ ਵਾਰੀ ਅਸੀਂ ਇਹ ਸ਼ਬਦ ਕਹਿੰਦੇ ਹਾਂ ਵੀ ਲਓ ਜਿਹੜੀ ਚੀਜ਼ ਦਿਸਦੀ ਨਹੀਂ ਉਹ ਹੁੰਦੀ ਨਹੀਂ। ਗੁਰਮੁਖੋ ਮੈਂ ਇੱਕ ਵਾਰੀ ਅਰਜ਼ ਕੀਤੀ ਸੀ, ਬੇਅੰਤ ਕੁਛ ਐਸਾ ਹੈ ਜਿਹੜਾ ਦਿਸਦਾ ਨਹੀਂ ਪਰ ਹੈ, ਵੇ ਸਾਡੇ ਸਰੀਰ ਵਿੱਚੋਂ ਪ੍ਰਗਟ ਹੁੰਦਾ। ਕ੍ਰੋਧ ਦਾ ਕਿਹੜਾ ਰੂਪ ਹੈ, ਕ੍ਰੋਧ ਦੇ ਕਿਹੜੇ ਬਸਤਰ ਨੇ, ਕ੍ਰੋਧ ਦਾ ਕਿਹੜਾ ਰੰਗ ਹੈ? ਪਤਾ ਹੀ ਉਦੋਂ ਲੱਗਦਾ ਜਦੋਂ ਬੰਦੇ ਦੇ ਬੁੱਲ ਫੜਕਦੇ ਨੇ ਅਤੇ ਜ਼ਬਾਨ ਵਿੱਚੋਂ ਗਾਲਾਂ ਨਿਕਲਦੀਆਂ ਨੇ, ਕ੍ਰੋਧ ਦਿਸਦਾ ਨਹੀਂ ਪ੍ਰਗਟ ਹੋ ਜਾਂਦਾ ਹੈ। ਕਾਮ ਦਿਸਿਆ ਕਦੀ ਕਿਸੇ ਨੂੰ? ਕਾਮ ਦੀ ਸ਼ਕਲ ਨਹੀਂ ਦਿਸਦੀ। ਆਦਮੀ ਦਾ ਤਨ ਪੀੜਿਆ ਜਾਂਦਾ, ਕੁਕਰਮ ਜਨਮ ਲੈਂਦਾ ਅਤੇ ਆਪਾਂ ਕਹਿੰਦੇ ਹਾਂ ਕਾਮ ਪ੍ਰਗਟ ਹੋ ਗਿਆ। ਚੋਰੀ ਕਰਦਾ, ਲਾਲਚ ਪ੍ਰਗਟ ਹੁੰਦਾ। ਪਿਆਰਿਓ ਰੱਬ ਨੇ ਇਸ ਸਪੇਸ ਵਿੱਚ ਬਹੁਤ ਕੁਝ ਅਦ੍ਰਿਸ਼ਟ ਰੱਖਿਆ ਹੈ, ਪਰ ਜਿਨ੍ਹਾਂ ਦੇ ਅੰਦਰ ਟਿਕ ਜਾਣ ਉੱਥੇ ਪ੍ਰਗਟ ਹੋ ਜਾਂਦਾ ਹੈ। ਪਰਮਾਤਮਾ ਸਰਬ ਵਿਆਪਕ ਅਸੀਂ ਸਾਰੇ ਕਹਿੰਦੇ, ਅਤੇ ਸਾਰੇ ਫਿਰ ਰੱਬ ਦਾ ਰੂਪ ਕਿਉਂ ਨਹੀਂ ਜੀ? ਸਾਰੇ ਅਸੀਂ ਕਹਿੰਦੇ ਹਾਂ ਪਰਮਾਤਮਾ ਸਾਰਿਆਂ ਵਿੱਚ, ਸਾਰੇ ਸੰਤ ਕਿਉਂ ਨਹੀਂ? ਸਾਰਿਆਂ ਨੂੰ ਲੋਕ ਕਿਉਂ ਨਹੀਂ ਸਜਦੇ ਕਰਦੇ? ਗੁਰਮੁਖੋ ਧਰਤੀ ਸਾਰੀ ਥੱਲੇ ਪਾਣੀ ਹੈ, ਪਰ ਬੁੱਕ ਉੱਥੇ ਕੀਤੀ ਜਾਂਦੀ ਜਿੱਥੇ ਪਾਣੀ ਪ੍ਰਗਟ ਹੋ ਜਾਂਦਾ ਹੈ। ਧਰਤੀ ਤਾਂ ਸਾਰੀ ਥੱਲੇ ਪਾਣੀ, ਬਾਬਾ ਜੀ ਨੇ ਕਿਹਾ ਸਭਨੀ ਘਟੀ ਸ਼ੋ ਵਸੈ ਸਹਿ ਬਿਨ ਘੱਟ ਨਾ ਕੋਏ, ਨਾਨਕ ਤੇ ਸੁਹਾਗਣੀ ਜੇ ਘੱਟ ਪ੍ਰਗਟ ਹੋਏ। ਜਿੱਥੇ ਪ੍ਰਗਟ ਹੋ ਜਾਏ, ਪਾਣੀ ਸਰਬ ਵਿਆਪਕ ਹੈ ਪਰ ਪ੍ਰਗਟ ਸਾਰੀਆਂ ਥਾਵਾਂ 'ਤੇ ਨਹੀਂ। ਹੁਣ ਉਹਨਾਂ ਨੇ ਜਦੋਂ ਤੱਕਿਆ ਅਤੇ ਉਹਨਾਂ ਪੁੱਛਿਆ, ਪਹਿਲਾਂ ਤੁਸੀਂ ਮਾਰਦੇ ਸੋ ਰੂਹ ਕਲਪਦੀ ਸੀ, ਹੁਣ ਤੁਸੀਂ ਪਿਛਾਂ ਹਟ ਗਏ, ਆਪ ਪੈਰਾਂ ਵਿੱਚ ਆ ਚੁੱਕੇ ਜਾਂ ਇਸ ਰੂਹ ਨੂੰ ਸਜਦੇ ਕਰਦੇ ਹੋ ਕਿਉਂ? ਅਤੇ ਅੱਗੋਂ ਆਵਾਜ਼ ਆਈ ਸੀ, ਜਿਹਨੂੰ ਤੁਸੀਂ ਠੱਗਣਾ ਚਾਹੁੰਦੇ ਹੋ, ਜਿਸ ਨੂੰ ਤੁਸੀਂ ਕਤਲ ਕਰਨਾ ਚਾਹੁੰਦੇ ਹੋ, ਜਿਸ ਨੂੰ ਤੁਸੀਂ ਮਾਰ ਮੁਕਾਉਣਾ ਚਾਹੁੰਦੇ ਹੋ, ਚੇਤੇ ਰੱਖਿਓ ਬੰਦਾ ਕੁਕਰਮੀ ਸੀ, ਕਰਮ ਬੜੇ ਮਾੜੇ ਕੀਤੇ, ਪਰ ਇਹਦੀ ਬਲਦੀ ਚਿਖਾਂ ਵੱਲ ਕਰੋੜਾਂ ਬ੍ਰਹਿਮੰਡਾਂ ਦੇ ਸਾਈਂ ਗੁਰੂ ਨਾਨਕ ਦੀ ਉਂਗਲ ਹੋ ਗਈ, ਜਿਹਦੀ ਚਿਖਾਂ ਨੂੰ ਇੱਕ ਵਾਰੀ ਦੇਖ ਲਏ ਉਹਦੇ ਕਰਮ ਕੱਟੇ ਜਾਂਦੇ ਨੇ। ਸੱਚ ਜਾਣਿਓ, ਬਾਬੇ ਨਾਨਕ ਦੀ ਸਿਰਫ ਨਦਰ ਅਤੇ ਉਂਗਲ ਨੇ ਇਹਦੇ ਕਰੋੜਾਂ ਜਨਮਾਂ ਦੇ ਪਾਪ ਕੱਟ ਦਿੱਤੇ। ਗੁਰਮੁਖੋ, ਜੇ ਇੰਨਾ ਭਰੋਸਾ ਕਰੀਏ ਤਾਂ ਗੁਰੂ ਅਰਜਨ ਸਾਹਿਬ ਨੂੰ ਪੁੱਛੋ, ਉਹ ਬਚਨ ਕਰਦੇ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਸੱਜਣ ਹੈ, ਇੱਕ ਚਿਖਾਂ ਵੱਲ ਉਂਗਲ ਕਰੇ ਅਤੇ ਕਰਮ ਕੱਟੇ ਜਾਂਦੇ ਨੇ। ਮੈਂ ਬੇਨਤੀ ਕਰ ਰਿਹਾ, ਜਿਹੜੇ ਤੂੰ ਕਰਮ ਕਰਨੇ ਤੈਨੂੰ ਭੁਗਤਨੇ ਪੈਣਗੇ, ਪਰ ਇੱਕ ਤਰੀਕਾ ਹੈ ਕਰਮਾਂ ਦਾ ਪ੍ਰਾਸ਼ਤ ਕਰਕੇ ਕਿਤੇ ਗੁਰੂ ਦੇ ਸਾਹਮਣੇ ਖਲੋ ਜਾ, ਸੱਚ ਜਾਣ ਗੁਰੂ ਤੇਰੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਕਰਮ ਵੀ ਸਾੜਦਾ ਹੈਗਾ। ਮੈਂ ਦੋਨੋਂ ਪੱਖ ਰੱਖਣੇ ਚੰਨ। ਉਹਨਾਂ ਨੂੰ ਜਦੋਂ ਦੇਖਿਆ ਕਹਿਣ ਲੱਗੇ ਉਹਨੂੰ ਮਾਰੋ ਨਾ, ਉਹ ਸਾਈਂ ਦੇ ਜਾ ਕੇ ਚਰਨ ਪਕੜ ਲਓ, ਕਿਰਪਾਲੂ ਦਾਤਾ ਜੀ ਦੇ ਕੋਲ ਵਾਪਸ ਆਏ, ਆ ਕੇ ਕਹਿਓ ਨੇ ਕਿ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲੈ। ਨਾਲ ਦਿਆਂ ਨੇ ਕਿਹਾ ਕਿ ਅਸੀਂ ਲੁੱਟਣਾ ਸੀ ਅਤੇ ਤੁਸੀਂ ਇਹਦੇ ਚਰਨਾਂ ਵਿੱਚ। ਕਹਿਣ ਲੱਗੇ ਨਹੀਂ, ਇਹਦੇ ਇੱਕ ਹੱਥ ਦਾ ਇਸ਼ਾਰਾ ਕਰੋੜਾਂ ਜਨਮਾਂ ਦੇ ਪਾਪੀ ਤਾਰ ਸਕਦਾ, ਚਰਨ ਪਕੜ ਲਓ, ਕਿਤੇ ਕੀਤੇ ਹੋਏ ਪਾਪਾਂ ਤੋਂ ਆਪਾਂ ਵੀ ਬਚ ਸਕੀਏ। ਮੈਂ ਆਰੰਭ ਵਿੱਚ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਇੱਕ ਸੱਜਣ ਹੈ ਅਤੇ ਗੁਰੂ ਅਰਜਨ ਸਾਹਿਬ ਨੇ ਮਿਹਰ ਕੀਤੀ ਅਤੇ ਨਾਲ ਕਹਿ ਦਿੱਤੋ ਨੇ ਕਿ ਤੇਰਾ ਕੀਤਾ ਜਾਤੋ ਨਾ ਹੀ, ਮੈਨੂੰ ਯੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾ ਹੀ, ਆਪੇ ਤਰਸ ਪਇਓ ਹੀ, ਤਰਸ ਪਿਆ ਮੇ ਰਾਮਤ ਹੋਈ। ਸਤਿਗੁਰ ਸੱਜਣ ਮਿਲਿਆ ਅਤੇ ਗੁਰੂ ਸੱਜਣ ਮਿਲਿਆ, ਨਾਲ ਸ਼ਬਦ ਸਨ ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਖਰਿਆ। ਫਿਰ ਵਿਸ਼ੇ ਆਪਣੇ ਤੇ ਉੱਥੇ ਆਈਏ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਜਿਹੜੇ ਤੂੰ ਕਰਮ ਕਰ ਰਿਹਾ, ਅਸੀਂ ਕਹਿੰਦੇ ਹਾਂ ਕਰਮ ਕਰਮ ਵਿੱਚ ਬੰਦਾ ਸਵਤੰਤਰ ਹੈ ਪਰ ਭੋਗਣ ਵਿੱਚ ਪਰਤੰਤਰ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਵੀ ਉਦਾਹਰਨਾਂ ਦਿੱਤੀਆਂ ਅਤੇ ਭਾਈ ਵੀਰ ਸਿੰਘ ਨੇ ਇੱਕ ਬਹੁਤ ਢੁੱਕਵੀਂ ਉਦਾਹਰਨ ਦਿੱਤੀ। ਉਹ ਕਹਿੰਦੇ ਨੇ ਦੇਖੋ ਅੰਗੂਰ ਦੇ ਵੇਲ ਹੈ ਜਾਂ ਦਾਖਾਂ ਨੇ, ਅੰਗੂਰ ਦੀ ਵੇਲ ਵਿੱਚ ਰਸ ਭਰਿਆ ਗਿਆ ਅੰਗੂਰਾਂ ਵਿੱਚ, ਹੁਣ ਉਸੇ ਅੰਗੂਰ ਦੀ ਕੋਈ ਸ਼ੂਗਰ ਬਣਾਏ, ਖੰਡ ਬਣਾਏ, ਜਿਹਦੇ ਖਾਣ ਦੇ ਨਾਲ ਆਦਮੀ ਨੂੰ ਤਾਕਤ ਮਿਲਦੀ ਹੈ, ਅਤੇ ਉਸੇ ਅੰਗੂਰਾਂ ਨੂੰ ਤਰਕਾ ਕੇ ਕੋਈ ਭਾਂਡੇ ਵਿੱਚ ਰੱਖ ਕੇ ਨਸ਼ਾ ਬਣਾ ਲੈ, ਪੀ ਕੇ ਮੱਤ ਮਾਰੀ ਜਾਂਦੀ ਏ, ਅਤੇ ਆਦਮੀ ਇਹ ਕਹਿਣਾ ਸ਼ੁਰੂ ਕਰਦਾ ਦੇਖੋ ਜੀ ਦੋਸ਼ ਅੰਗੂਰਾਂ ਦਾ ਹੈ, ਇਹਨਾਂ ਵਿੱਚੋਂ ਸ਼ਰਾਬ ਨਿਕਲੀ, ਰੱਬ ਨੇ ਕੇਵਲ ਤੈਨੂੰ ਅੰਗੂਰ ਦਿੱਤੇ ਨੇ, ਸ਼ਰਾਬ ਬਣਾਉਣਾ ਮਿੱਠਾ ਬਣਾਉਣਾ ਤੇਰਾ ਆਪਣਾ ਕੰਮ ਸੀ, ਪਰਮਾਤਮਾ ਨੇ ਤੈਨੂੰ ਕੀਮਤੀ ਸਮਾਂ ਦਿੱਤਾ ਹੈ। ਬਸ ਸੱਜਣਾ ਤੇਰੇ ਆਪਣੇ ਕੀਤੇ ਕਰਮਾਂ ਨਾਲ ਤੂੰ ਭਗਤ ਵੀ ਬਣ ਸਕਣਾ, ਆਪਣੇ ਕਰਮਾਂ ਦੇ ਨਾਲ ਤੂੰ ਸਾਖਤ ਵੀ ਬਣ ਸਕਣਾ। ਭਾਈ ਸਾਹਿਬ ਨੇ ਸ਼ਬਦ ਕਹੇ ਨੇ, ਕਹਿਣ ਲੱਗੇ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਮਿੱਠੇ ਅਤੇ ਸਵਾਦੀ ਰਸ ਭਰ ਭਰ ਵੇਲਾਂ ਗੱਲ ਲਟਕਾਏ, ਤੂੰ ਉਹ ਤੋੜ ਮੱਟ ਵਿੱਚ ਪਾਏ, ਰੱਖ ਰੱਖ ਕੇ ਤਰਕਾਏ, ਦੁੱਖ ਦੇਵੇ ਦਾਰੂ ਉਸ ਵਿੱਚੋਂ ਤੂੰ ਹਨ ਆਪ ਚੁਆਏ। ਰੱਬ ਨੇ ਤਾਂ ਕੇਵਲ ਅੰਗੂਰ ਪੈਦਾ ਕੀਤੇ ਨੇ, ਜੇ ਅੰਗੂਰ ਤਾਂ ਸ਼ਰਾਬ ਬਣਾ ਕੇ ਲੋਕਾਂ ਨੂੰ ਗਾਲਾਂ ਕੱਢੇ ਅਤੇ ਅੰਗੂਰਾਂ ਦੀਆਂ ਵੇਲਾਂ ਨਾ ਪੱਟ, ਆਪਣੀ ਅਕਲ ਤੋਂ ਕੰਮ ਲੈ, ਸ਼ਰਾਬ ਤੂੰ ਬਣਾਈਏ, ਰੱਬ ਨੇ ਤਾਂ ਤੈਨੂੰ ਰਸ ਦਿੱਤਾ ਸੀ। ਪਿਆਰਿਓ ਪਰਮਾਤਮਾ ਨੇ ਸਰੀਰ ਦਿੱਤਾ ਹੈ, ਜੈਸੇ ਅਸੀਂ ਕਰਮ ਕਰਨੇ ਹਾਂ ਉਹ ਕਰਮਾਂ ਦੀ ਵੇਲ, ਉਹ ਕਰਮਾਂ ਦੀ ਬੀਜ, ਉਹ ਕਰਮਾਂ ਦੀ ਫਸਲ ਇੱਕ ਦਿਨ ਇਨਸਾਨ ਨੂੰ ਕੱਟਣੀ ਪਏਗੀ। ਅਤੇ ਜਿਹੋ ਜਿਹਾ ਕਰਮ ਨੇ, ਬਾਬਾ ਫਰੀਦ ਸਾਹਿਬ ਨੇ ਤਾਂ ਮਿਹਰ ਵੀ ਕੀਤੀ ਹੈ, ਕਹਿਣ ਲੱਗੇ ਦੇਖ ਕਿ ਲੋੜੈ ਦਾਖ ਬਜੂਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਜੇ ਤੂੰ ਕਰਮ ਮਾੜੇ ਕਰ ਬੈਠੇ ਫਿਰ ਕੀ ਕੋਈ ਰਸਤਾ ਹੈ ਕਿ ਗੁਰੂ ਦੇ ਦਰ 'ਤੇ ਅਸੀਂ ਬਖਸ਼ੇ ਜਾਈਏ? ਆਪਾਂ ਇਹ ਤਾਂ ਪ੍ਰਮਾਣ ਦੇਈ ਜਾਵਾਂਗੇ ਵੀ ਤੈਨੂੰ ਕੀਤੇ ਕਰਮਾਂ ਦੀ ਸਜ਼ਾ ਮਿਲੇਗੀ। ਹੁਣ ਮੰਨ ਲਓ ਬੰਦਾ ਇਹ ਤਿਆਰ ਹੋ ਗਿਆ, ਮੈਂ ਕਰਮ ਮਾੜੇ ਕਰ ਬੈਠਾ, ਕੋਈ ਮੇਰੇ ਵਾਸਤੇ ਬਚਾਅ ਦਾ ਰਾਹ ਹੈ? ਅਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦਿੱਤੀਆਂ। ਪਿਆਰਿਓ ਕਦੀ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਦੇ ਬਚਨ ਪੜ੍ਹੋ, ਕਹਿੰਦੇ ਨੇ ਖੇ ਪਰਮਾਤਮ ਦੇਵ ਅਬ ਮੈਂ ਕੌਣ ਉਪਾਓ ਕਰੂੰ, ਹੁਣ ਮੈਂ ਕੀ ਉਪਾਅ ਕਰਾਂ, ਕਰਮ ਮੈਂ ਮਾੜੇ ਕਰ ਬੈਠਾ ਵਾਂ। ਜੇ ਵਿਦ ਮਨ ਕੋ ਸੰਸਾ ਚੁੱਕੈ ਭਵ ਨਿਧ ਪਾਰ ਭਰੂੰ, ਮੇਰੇ ਮਨ ਦੇ ਸ਼ੰਕੇ ਦੂਰ ਹੋ ਜਾਣ, ਮੈਂ ਭਵ ਸਾਗਰ ਤੋਂ ਤਰ ਜਾਵਾਂ, ਤੁਸੀਂ ਗੁਰਮੁਖੋ ਤਵੱਜੋ ਬਖਸ਼ਿਓ। ਸਿਰਫ ਮੈਂ ਦੋ ਤੁਕਾਂ ਲਈਆਂ ਨੇ, ਕਰਮ ਕਰਨੇ ਆ ਬੀਜ ਨੇ, ਜੇ ਮੰਨ ਲਓ ਅੱਜ ਤੀਕਰਾ ਮਾੜੇ ਕਰਮ ਕੀਤੇ ਨੇ, ਅੱਜ ਹੀ ਮਨ ਸਮਝ ਜਾ ਮਨਾ ਤੂੰ ਧਰਮ ਵਾਲੇ ਪਾਸੇ ਤੁਰਨਾ, ਅਤੇ ਕੀ ਪਿਛਲੇ ਕੀਤੇ ਹੋਏ ਕਰਮ ਦਗਦ ਹੋ ਜਾਣਗੇ, ਪਿਛਲੇ ਕੀਤੇ ਹੋਏ ਕਰਮ ਖੰਡਨ ਹੋਣਗੇ। ਹਜ਼ੂਰ ਨੇ ਬਖਸ਼ਿਸ਼ ਕੀਤੀ, ਅਬ ਮੈਂ ਕੌਣ ਉਪਾਓ ਕਰੂੰ, ਜੇ ਵਿਦ ਮਨ ਕੋ ਸੰਸਾ ਚੁੱਕੈ ਭਵ ਨਿਧ ਪਾਰ ਭਰੂੰ। ਅੱਗੇ ਬਚਨੇ ਜਨਮ ਪਾਏ ਕਛ ਭਲੋ ਨਾ ਕੀਨੂੰ, ਤਾਂ ਤੇ ਅਧਕ ਡਰੂੰ ਮਨ ਬਚ ਕਰਮ ਹਰ ਗੁਨੀ ਗਾਏ, ਯੇ ਜੀ ਸੋਚ ਧਰੂੰ ਗੁਰਮਤਿ ਸੁਨ ਕਛ ਗਿਆਨ ਨਾ ਉਪਜੋ, ਪਸ ਜੋ ਉਦਰ ਭਰੂੰ ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਤਬ ਹਉ ਪਤਤ ਤਰੂੰ। ਕਰਮ ਮੈਂ ਕਰ ਲੈਨੇ ਪਰ ਮੇਰੇ ਮਾਲਕਾ ਤੂੰ ਆਪਣੇ ਬਿਰਧ ਬਾਣੇ ਦੀ ਲਾਜ ਰੱਖ, ਤਾਂ ਮੇਰੇ ਕਰਮ ਕੱਟੇ ਜਾ ਸਕਦੇ ਨੇ। ਇੱਥੇ ਇੱਕ ਭਗਤ ਮਹਾਂਪੁਰਸ਼ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਨੇ, ਦੇਖੋ ਉਸ ਨੇ ਕਮਾਈ ਕੀਤੀ, ਕਰਮ ਭਾਵੇਂ ਮਾੜੇ ਸਨ ਪਹਿਲਾਂ, ਪਰ ਸਿਮਰਨ ਕਰਨ ਤੋਂ ਬਾਅਦ ਇੱਕ ਸਾਨੂੰ ਮਾਰਗ ਦੱਸ ਕੇ ਗਏ। ਭਗਤ ਸਦਨਾ ਜੀ ਦਾ ਬਚਨ ਹੁੰਦਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਦਾ ਕਰਮ ਕੀ ਸੀ? ਕਸਾਈ ਪੁਣੇ ਦਾ ਕੰਮ ਕਰਦੇ ਸਨ। ਜਦੋਂ ਰੱਬ ਦੀ ਪਰਮਾਤਮਾ ਦੀ ਭਗਤੀ ਵੱਲ ਚੱਲੇ, ਸਾਡਾ ਸਮਾਜ ਕਦੀ ਕਿਸੇ ਨੂੰ ਨਹੀਂ ਜੇ ਬਖਸ਼ਦਾ। ਇਹ ਗੱਲ ਧਿਆਨ ਵਿੱਚ ਰੱਖ ਕੇ ਚੱਲਿਓ, ਗੁਰੂ ਨੂੰ ਮਿਲਣਾ ਹੈ, ਰਿਸ਼ਤੇਦਾਰ, ਸਮਾਜ ਅਤੇ ਪਰਿਵਾਰ ਦਾ ਧਿਆਨ ਰੱਖ ਕੇ ਚੱਲੋਗੇ, ਖੁਸ਼ ਹੋ ਜਾਣਗੇ, ਇਹ ਕਦੀ ਵੀ ਖੁਸ਼ ਨਹੀਂ ਜੇ ਹੋਣੇ। ਜੇ ਕਿਸੇ ਨੇ ਖੁਸ਼ ਕਰਨਾ ਤਾਂ ਆਪਣੇ ਸਾਈਂ ਨੂੰ ਆਪ ਰਜਾਈਏ, ਜਾਂ ਦੁਨੀਆ ਖੁਸ਼ ਹੋਵੇਗੀ ਅਤੇ ਜਾਂ ਫਿਰ ਰੱਬ ਖੁਸ਼ ਹੋਵੇਗਾ, ਇੱਕ ਪਾਸੇ ਰਹਿਣਾ। ਬਾਬਾ ਕਬੀਰ ਸਾਹਿਬ ਨੂੰ ਕਿਸੇ ਨੇ ਬਚਨ ਕਹੇ ਸਨ, ਕਹਿਣ ਲੱਗੇ ਲੋਕ ਤੁਹਾਡੀ ਬੜੀ ਨਿੰਦਿਆ ਕਰਦੇ ਨੇ। ਕਹਿਣ ਲੱਗੇ ਕੌਣ? ਕਿ ਸਾਰਾ ਸੰਸਾਰ। ਕਹਿਣ ਲੱਗੇ ਜਿਹੜੇ ਨਿੰਦਿਆ ਕਰਦੇ ਨੇ ਇਹ ਕਿਹੜੇ ਬ੍ਰਹਮ ਗਿਆਨੀ ਨੇ? ਇਹਨਾਂ ਨੇ ਰੱਬ ਨੂੰ ਪਾਲੇ, ਉਹਨਾਂ ਦੇ ਦੋ ਸਲੋਕ ਹੁੰਦੇ ਨੇ, ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਸੋਚਿਆ ਸੀ ਵਿਦਵਾਨ ਬਣ ਜਾਂਗਾ, ਬੜੀ ਚੰਗੀ ਗੱਲ ਹੈ, ਪੜ੍ਹਬੋ ਸੋ ਭਲ ਯੋਗ, ਪਰ ਮਨ ਨੇ ਕਿਹਾ ਪੜ੍ਹਾਈ ਨਾਲੋਂ ਚੰਗਾ ਯੋਗ ਦਾ ਆਖਰੀ ਅਰਥ ਮਿਲਾਪ। ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਬੋ ਸੋ ਭਲ ਯੋਗ, ਭਗਤ ਨਾ ਛਾਡੋ ਰਾਮ ਕੀ ਭਾਵੈ ਨਿੰਦੋ ਲੋਕ। ਉਹਨਾਂ ਕਿਹਾ ਵੀ ਜੇ ਲੋਕ ਇੰਨਾ ਮਾੜਾ ਕਹਿਣਗੇ ਤਾਂ, ਕਿਉਂਕਿ ਸਾਡਾ ਮਨ ਥਿੜਕ ਜਾਂਦਾ ਹੈ ਜਦੋਂ ਕੋਈ ਮਾੜੀ ਜਿਹੀ ਗੱਲ ਸਮਾਜ ਵਿੱਚ ਕਰਦਾ ਹੈ ਨਾ, ਅਸੀਂ ਇੱਕੋ ਦਮ ਛਲਕ ਜਾਂਦੇ ਹਾਂ, ਥਿੜਕ ਜਾਂਦੇ ਹਾਂ। ਪਿਆਰਿਓ, ਰੱਬ 'ਤੇ ਭਰੋਸਾ, ਸਾਈਂ 'ਤੇ ਯਕੀਨ ਕਰਕੇ ਤੁਰਿਓ, ਰਾਹ ਉਹਨਾਂ ਨੂੰ ਮਿਲਦੇ ਨੇ ਜਿਹੜੇ ਆਪਣੇ ਸੀਨੇ ਗੁਰੂ ਨੂੰ, ਆਪਣੇ ਅੰਦਰ ਗੁਰੂ ਨੂੰ ਸਮਰਪਿਤ ਕਰਕੇ ਚੱਲਦੇ। ਲੋਕਾਂ ਕਿਹਾ ਤੇਰੀ ਨਿੰਦਿਆ। ਕਬੀਰ ਜੀ ਦਾ ਅਗਲਾ ਸਲੋਕ ਕਦੀ ਨਾ ਭੁੱਲਿਓ, ਕਹਿਣ ਲੱਗੇ ਕਬੀਰ ਲੋਕ ਕਹਿ ਨਿੰਦਾ ਬੱਪੜਾ, ਕੀ ਮੇਰੀ ਨਿੰਦਿਆ ਕਰਨਗੇ? ਜੇ ਮਨ ਨਾਹੀਂ ਗਿਆਨ, ਰਾਮ ਕਬੀਰਾ ਰਵ ਰਹੇ ਅਵਰ ਤਜੇ, ਸਭ ਕਾਮ ਲੋਕ ਹੀ ਨਿੰਦਿਆ ਕਰਨਗੇ ਜਿਨ੍ਹਾਂ ਨੂੰ ਆਪ ਰੱਬ ਬਾਰੇ ਪਤਾ ਨਹੀਂ। ਕਰਮ ਅਸੀਂ ਮਾੜੇ ਕਰ ਬੈਠੇ ਹਾਂ ਮੰਨ ਲਓ, ਅਤੇ ਹੁਣ ਉਹਨਾਂ ਕਰਮਾਂ ਨੂੰ ਅਸੀਂ ਪਸ਼ਚਾਤਾਪ ਕਰਕੇ ਕਹਿ ਲਈਏ। ਪਹਿਲੀ ਗੱਲ, ਕਿਹੜੇ ਕਰਮ ਨੇ ਜਿਹੜੇ ਨਖਿੱਧ ਨੇ? ਦੋ ਤਰ੍ਹਾਂ ਦੇ ਕਰਮ ਨੇ, ਇੱਕ ਬਿੱਧ ਨੇ, ਇੱਕ ਨਖਿੱਧ ਨੇ। ਬਿੱਧ ਦਾ ਅਰਥ ਹੁੰਦਾ ਕਰਨ ਜੋ ਕੰਮ, ਅਤੇ ਨਖਿੱਧ ਦਾ ਅਰਥ ਹੈ ਜਿਹੜੇ ਕੰਮ ਨਹੀਂ ਕਰਨੇ। ਜੇ ਗੁਰਮਤ ਦੀ ਬੋਲੀ ਵੀ ਸਮਝਣਾ ਹੈ, ਰਹਿਤ ਦਾ ਮਰਤ ਹੈ, ਮਤਲਬ ਹੈ ਬਿੱਧ ਕਰਮ ਇਹ ਕਰਨੇ ਨੇ, ਅਤੇ ਕਰੈਤ ਦਾ ਅਰਥ ਹੈ ਨਖਿੱਧ ਕਰਮ ਇਹ ਕਦੀ ਨਹੀਂ ਕਰਨੇ। ਭਗਤ ਸਦਨੇ ਨੇ ਰੱਬ ਵਾਲੇ ਪਾਸੇ ਤੁਰਿਆ, ਲੋਕਾਂ ਨੇ ਬਖਸ਼ਿਆ ਨਾ, ਸਾਰਿਆਂ ਨੇ ਇੱਕੋ ਗੱਲ ਕਹੀ, ਕੱਲ੍ਹ ਤੱਕ ਕਸਾਈ ਸੀ, ਅੱਜ ਬਣ ਗਿਆ ਵੱਡਾ ਭਗਤ। ਗੁਰਮੁਖੋ, ਇਹ ਕਦੀ ਵੀ ਭੁੱਲਿਓ ਨਾ, ਪਰਮਾਤਮਾ ਦੀ ਦਇਆ ਕਿਸੇ ਵੇਲੇ, ਕਿਸੇ ਘੜੀ, ਕਿਸੇ ਥਾਂ 'ਤੇ ਕਦੀ ਵੀ ਵਾਪਰ ਸਕਦੀ ਹੈ। ਮਤ ਸਮਝੀਏ ਵੀ ਜਿਵੇਂ ਯੂਨੀਵਰਸਿਟੀ ਵਿੱਚ ਕੋਈ ਪੜ੍ਹਦਾ, 18 ਸਾਲ ਲਾਏ, 20 ਸਾਲ ਲਾਏ ਤਾਂ ਕਿਤੇ ਡਿਗਰੀ ਮਿਲੇਗੀ, ਨਹੀਂ। ਹੋ ਸਕਦਾ ਰੱਬ ਮਿਹਰ ਕਰੇ, ਤੂੰ ਅੱਜ ਆਏ, ਅੱਜ ਮੱਥਾ ਟੇਕਿਆ, ਅੱਜ ਹੀ ਤੇਰੀ ਝੋਲੀ ਵਿੱਚ ਖੈਰ ਪੈ ਜਾਏ। ਇੱਕ ਪ੍ਰਸ਼ਨ ਹੈ, ਕਿਸੇ ਸੱਜਣ ਨੇ ਬਾਹਰ ਸਵਾਲ ਕੀਤਾ ਅਤੇ ਮੈਨੂੰ ਬਹੁਤ ਚੰਗਾ ਲੱਗਾ ਉਹਦਾ ਸਵਾਲ। ਉਹਦਾ ਪ੍ਰਸ਼ਨ ਸੀ ਵੀ ਕੁਝ ਲੋਕ ਨੇ ਜਿਹੜੇ ਆਉਂਦੇ ਨੇ, ਆ ਕੇ ਕਈ ਕਈ ਸਾਲ ਗੁਰੂ ਕੋਲ, ਪਰਮਾਤਮਾ ਕੋਲ ਨਾਮ ਲੈ ਕੇ ਚਲੇ ਜਾਂਦੇ ਨੇ, ਪਰ ਅੰਦਰ ਨਹੀਂ ਭੇਜਦੇ, ਅੰਦਰ ਨਹੀਂ। ਕੁਝ ਐਸੇ ਨੇ ਜਿਹੜੇ ਆਉਂਦੇ ਨੇ, ਦੋ ਦਿਨਾਂ ਦੇ ਵਿੱਚ ਹੀ ਅੰਦਰ ਰੰਗ ਲੱਗ ਜਾਂਦਾ। ਮੈਨੂੰ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ ਸੀ, ਮੈਂ ਕਿਹਾ ਵੀਰ ਮੇਰਿਆ, ਦੋ ਤਰ੍ਹਾਂ ਦੀ ਲੱਕੜ ਹੈ, ਇੱਕ ਲੱਕੜ ਹੈ ਗਿੱਲੀ, ਇੱਕ ਲੱਕੜ ਹੈ ਸੁੱਕੀ। ਗਿੱਲੀ ਲੱਕੜ ਨੂੰ ਅੱਗ ਲਾਵਾਂਗੇ, ਅੱਗ ਜ਼ਰੂਰ ਲੱਗੇਗੀ, ਪਰ ਪਹਿਲਾਂ ਪਾਣੀ ਸੜੇਗਾ। ਗਿੱਲੀ ਲੱਕੜ ਨੂੰ ਅੱਗ ਜ਼ਰੂਰ ਲੱਗੇਗੀ, ਅੱਗ ਮੱਚਣ ਤੋਂ ਪਹਿਲਾਂ ਪਾਣੀ ਸੜੇਗਾ। ਹੁਣ ਇੱਕ ਲੱਕੜ ਗਿੱਲੀ ਲਿਆ ਕੇ ਤੂੰ 12 ਘੰਟੇ ਅੱਗ ਵਿੱਚ ਰੱਖੇ, ਉਹ 12 ਘੰਟਿਆਂ ਵਿੱਚ ਨਹੀਂ ਫੂਕੀ ਜਾਏਗੀ, ਨਹੀਂ ਅੱਗ ਛੇਤੀ ਲੱਗੇਗੀ। ਸੁੱਕੀ ਲੱਕੜ ਤੂੰ ਲਿਆਵੇਂ ਤਾਂ 10 ਮਿੰਟਾਂ ਵਿੱਚ ਭੜਕ ਉੱਠੇਗੀ, ਬਸ ਇੰਨਾ ਫਰਕ ਹੀ। ਕੁਝ ਮਨ ਐਸੇ ਨੇ ਜਿਹੜੇ ਕਈ ਜਨਮਾਂ ਦੀਆਂ ਵਾਸ਼ਨਾਵਾਂ ਦਾ ਪਾਣੀ ਲੈ ਕੇ ਤੁਰੇ, ਸੁੱਕਣਗੇ ਤਾਂ ਅੱਗ ਲੱਗੇਗੀ, ਕਿਵੇਂ ਅੱਗ ਮੱਚ ਜਾਏ ਇੱਕੋਦਮ। ਇੱਕ ਐਸੇ ਨੇ ਜਿਹੜੇ ਵਾਸ਼ਨਾਵਾਂ ਦਾ ਪਾਣੀ ਲਾ ਕੇ ਤੁਰੇ ਨੇ, ਅੰਦਰ ਪਹਿਲੇ ਹੀ ਨਿਰਮਲ ਸੀ, ਮੱਥਾ ਟੇਕਣ ਦੀ ਦੇਰ ਸੀ, ਅੰਦਰ ਗੁਰੂ ਗੁਰੂ ਚੱਲ ਪਿਆ। ਹੁਣ ਗਿੱਲੀ ਲੱਕੜ ਸੁੱਕੀ ਲੱਕੜ ਦਾ ਮੁਕਾਬਲਾ ਕੀ ਕਰੇ? ਜੇ ਗਿੱਲੀ ਲੱਕੜੇ ਕਹਿ ਮੈਨੂੰ ਇੰਨੇ ਦਿਨ ਹੋ ਗਏ, ਅਗਲੇ ਕਹਿਣਗੇ ਦਿਨਾਂ ਦੀ ਗੱਲ ਨਹੀਂ, ਆਪਣਾ ਅੰਦਰ ਦੇਖ, ਤੇਰੇ ਅੰਦਰ ਪਾਣੀ ਇਹ ਸੁੱਕਾ ਹੈ, ਸੁੱਕੇ ਅੰਦਰ ਭਾਂਬੜ ਮੱਚੇਗਾ। ਦੇਖੋ ਇਹ ਨਹੀਂ ਕਿ ਕੋਈ ਬੰਦਾ ਅੱਜ ਆਇਆ ਇਹਦੇ 'ਤੇ ਕਿਰਪਾ ਕਿਵੇਂ ਹੋ ਗਈ, ਭਗਤ ਸਦਨਾ ਜੀ 'ਤੇ ਮਿਹਰ ਹੋਈ, ਕਰਮ ਉਹਨਾਂ ਮਾੜੇ ਕੀਤੇ। ਸਮਾਜ ਨੇ ਕਿਹਾ ਨਹੀਂ, ਕੱਲ੍ਹ ਤੱਕ ਦਾ ਕਸਾਈ ਅੱਜ ਕਿਵੇਂ ਭਗਤ ਬਣ ਸਕਦਾ ਹੈ। ਮੈਂ ਅੱਜ ਬੇਨਤੀ ਕਰਕੇ ਆਇਆ ਗੁਰੂ ਲੁਧਿਆਣੇ ਵੀ, ਮੈਂ ਕਹਿੰਦਾ ਅੱਜ ਕੱਤੇ ਦੇ ਮਹੀਨੇ ਵਿੱਚ ਸੰਗਤ ਵਿੱਚ ਆ ਕੇ ਨਾ ਭਗਤ ਸਦਨੇ ਦੀ ਤਰ੍ਹਾਂ ਇੱਕ ਫਰਿਆਦ ਕਰੀਏ ਗੁਰੂ ਨਾਨਕ ਦੇ ਚਰਨਾਂ ਵਿੱਚ। ਭਗਤ ਜੀ ਨੇ ਰੱਬ ਨੂੰ ਮੁਖਾਤਬ ਕਰਕੇ ਬਚਨ ਕਹਿ, ਕਹਿਣ ਲੱਗੇ ਪਰਮਾਤਮਾ ਮੈਨੂੰ ਇੱਕ ਗੱਲ ਤੁਸੀਂ ਸਮਝਾਓ, ਪਹਿਲਾਂ ਮੈਂ ਕਰਮ ਮਾੜੇ ਕਰਦਾ ਸਾਂ, ਲੋਕ ਕਹਿੰਦੇ ਸਨ ਕਸਾਈ ਲੇਖਾ ਕਿੱਥੇ ਦੇਵੇਗਾ, ਅੱਜ ਮੈਂ ਜੇ ਭਗਤੀ ਵਾਲੇ ਪਾਸੇ ਤੁਰਿਆ ਤਾਂ ਲੋਕ ਕਹਿੰਦੇ ਨੇ ਤੂੰ ਛੁੱਟੇਗਾ ਕਿਵੇਂ, ਤੇਰੇ ਲੇਖੇ ਹੀ ਨਹੀਂ ਮੁੱਕਣੇ। ਮੈਨੂੰ ਇੱਕ ਗੱਲ ਸਮਝਾ ਜੇ, ਜੇ ਤੇਰੀ ਭਗਤੀ ਕਰਕੇ ਵੀ ਕਰਮਾਂ ਦਾ ਸੰਗਲ ਪਿਆ ਰਹਿਣਾ ਫਿਰ ਭਗਤੀ ਦਾ ਲਾਭ ਕੀ ਹੈ। ਮੈਂ ਦੋ ਬੇਨਤੀਆਂ ਕੀਤੀਆਂ, ਕੱਤਕ ਕਰਮ ਕਮਾਵਣੇ ਵੀ ਹੈ ਪਰ ਕੱਤਕ ਹੋਵੇ ਸਾਧ ਸੰਗ ਬਿਨਸੈ ਸਭ ਹੈ ਸੋਚ, ਜੇ ਸੰਗਤ ਵਿੱਚ ਆਵੇ ਤਾਂ ਕਰਮ ਦਗਦ ਵੀ ਨੇ। ਉੱਥੇ ਉਹਨਾਂ ਨੇ ਫਿਰ ਬਚਨ ਕੀਤੇ ਅਤੇ ਉਦਾਹਰਨਾਂ ਕੈਸੀਆਂ ਦਿੱਤੀਆਂ, ਕਹਿਣ ਲੱਗੇ ਪਰਮਾਤਮਾ ਚੱਲ ਮੇਰੇ ਤੂੰ ਕਰਮਾਂ ਨੂੰ ਉਸ ਕਾਮੀ ਦੀ ਤਰ੍ਹਾਂ ਹੀ ਸਮਝ ਲੈ। ਮੈਂ ਕਹਿੰਦਾ ਸਵਾਦ ਆ ਗਿਆ ਅਰਦਾਸ ਕਰਨ ਦਾ ਰੱਬ ਦੇ ਚਰਨਾਂ ਵਿੱਚ, ਕਿਉਂਕਿ ਲੱਕੜਾਂ ਘੜਨ ਵਾਲਾ ਇੱਕ ਸੱਜਣ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਰਾਜੇ ਦੀ ਕੰਨਿਆਂ ਨੂੰ ਛਲਣ ਗਿਆ। ਰੂਪ ਤਾਂ ਧਾਰਨ ਕਰ ਲਿਆ ਪਰ ਸ਼ਕਤੀ ਨਹੀਂ। ਸਿਰ ਮੈਂ ਬਾਣੀ ਦੇ ਅਰਥ ਕਰ ਰਿਹਾ, ਇਹਨੂੰ ਇਹ ਨਾ ਸਮਝੋ ਕਿਤੇ ਮਥਿਓਲੋਜੀ। ਕਹਿਣ ਲੱਗੇ ਵੀ ਰੂਪ ਤਾਂ ਵਿਸ਼ਨੂੰ ਦਾ ਬਣਾ ਲਿਆ ਪਰ ਸ਼ਕਤੀ ਨਹੀਂ। ਅਤੇ ਜਦੋਂ ਉਹਨਾਂ ਕਿਹਾ ਸ਼ਕਤੀ, ਫਿਰ ਉਸ ਕਮਾਰਥੀ ਨੇ ਅਰਦਾਸ ਕੀਤੀ, ਪਰਮਾਤਮਾ ਭੇਖ ਬਣਾ ਲਿਆ ਪਰ ਕਰਮ ਚੰਗੇ ਨਹੀਂ, ਰੱਬ ਜੀ ਤੂੰ ਉਹਨੂੰ ਸ਼ਕਤੀ ਦੇ ਦਿੱਤੀ, ਜੇ ਕਾਮੀਆਂ ਨੂੰ ਸ਼ਕਤੀ ਦੇ ਕੇ ਬਣਾ ਦਿੱਤਾ ਹੀ ਕਰਮ ਨਹੀਂ ਉਹ ਵਿਚਾਰੇ, ਅਤੇ ਮੈਂ ਤੇਰੇ ਚਰਨਾਂ ਵਿੱਚ ਆਇਆ ਕੀ ਮੇਰੇ ਕਰਮ ਵਿਚਾਰੇਗਾ। ਇਹ ਸ਼ਬਦ ਆਰੰਭ ਹੁੰਦਾ, ਨ੍ਰਿਪ ਕੰਨਿਆ ਕੈ ਕਾਰਨ ਇੱਕ ਭਇਆ ਭੇਖ ਤਾਰੀ, ਕਾਮਾਰਥੀ ਸਵਾਰਥੀ ਵਾਕੀ ਪਹਿਜ ਸਵਾਰੀ, ਕੱਤਕ ਹੋਵੇ ਸਾਧ ਸੰਗ, ਜੇ ਸੰਗਤ ਕਰੇਗਾ ਤਾਂ ਕੱਤੇ ਵਿੱਚ ਕਰਮ ਕੱਟੇ ਜਾਣਗੇ। ਨ੍ਰਿਪ ਕੰਨਿਆ ਕੈ ਕਾਰਨ ਇੱਕ ਭਇਆ ਭੇਖ ਤਾਰੀ, ਕਾਮਾਰਥੀ ਸਵਾਰਥੀ ਵਾਕੀ ਪਹਿਜ ਸਵਾਰੀ, ਤਵ ਗੁਣ ਕਹਾ ਜਗਤ ਗੁਰਾ, ਹੇ ਜਗਤ ਦੇ ਮਾਲਕ ਵਾਹਿਗੁਰੂ ਜੀ ਤੇਰੇ ਕਿਹੜੇ ਗੁਣ ਕਹਾਂ ਜੋ ਕਰਮ ਨਾ ਨਾਸ਼ ਹੈ। ਜੇ ਸਾਡੇ ਕਰਮਾਂ ਦਾ ਨਾਸ ਨਹੀਂ ਹੋਣਾ ਫਿਰ ਤੇਰੇ ਨਾਮ ਨੂੰ ਉੱਚੀ ਉੱਚੀ ਪੁਕਾਰਨ ਦਾ ਲਾਭ ਕੀ। ਮੈਂ ਕਹਿੰਦਾ ਦੇਖੋ ਭਗਤੀ ਕਰੇ ਤਾਂ ਇਹੋ ਜਿਹਾ, ਰੱਬ ਨਾਲ ਗੱਲਾਂ ਹੀ ਕਰੇ, ਕਰਮ ਕਾਂਡ ਨਾ ਕਰੇ। ਉਹ ਸਿੱਧਾ ਜਿਵੇਂ ਬਾਂਹ ਪਕੜ ਕੇ ਨਹੀਂ ਕਹੀਦਾ ਮੇਰੀ ਇਸ ਗੱਲ ਦਾ ਜਵਾਬ ਦੇ। ਮੈਂ ਕਹਿੰਦਾ ਭਗਤ ਸੁਰਤ ਟਿਕਾ ਕੇ ਪਕੜ ਕੇ ਚਰਨ ਕਹਿੰਦਾ ਪਰਮਾਤਮਾ ਮੈਨੂੰ ਪਹਿਲਾਂ ਆਹ ਦੱਸ ਆਹ ਗੱਲ ਕੀ ਹੈ, ਇਹ ਗੁੰਝਲ ਖੁੱਲੇਗੀ ਕਿ ਨਹੀਂ। ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸ ਹੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗ੍ਰਸ ਹੈ। ਜੰਬੁਕ ਦਾ ਅੱਖਰੀ ਅਰਥ ਹੁੰਦਾ ਗਿੱਦੜ। ਕਹਿੰਦੇ ਨੇ ਜੇ ਸ਼ੇਰ ਦੇ ਘੁਰਨੇ ਵਿੱਚ ਜਾ ਕੇ ਵੀ ਗਿੱਦੜ ਦੀਆਂ ਭਭਕੀਆਂ ਤੋਂ ਡਰਨਾ ਫਿਰ ਮੈਨੂੰ ਦੱਸ ਸ਼ੇਰ ਦੀ ਤਾਕਤ ਕੀ ਹੁੰਦੀ ਹੈ। ਦੇਖੋ ਸਮਝਿਓ, ਮੈਂ ਕਰਮ ਕੀਤੇ ਨੇ ਮਾੜੇ ਅਤੇ ਜੇ ਤੇਰਾ ਨਾਮ ਲਿਆ ਵੀ ਉਹਨਾਂ ਕਰਮਾਂ ਦਾ ਡਰ, ਖਾਏ ਕਰਮ ਖਾਏ ਕਰਮ, ਫਿਰ ਮੈਨੂੰ ਦੱਸ ਤੇਰੀ ਬਖਸ਼ਿਸ਼ ਕੀ ਹੋਵੇਗੀ। ਤਵ ਗੁਣ ਕਹਾ ਜਗਤ ਗੁਰਾਂ ਜੋ ਕਰਮ ਨਾ ਨਸ ਹੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗ੍ਰਸ ਹੈ। ਅਗਲੀ ਤੁਕ ਹੈ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ। ਚਾਤ੍ਰਿਕ ਇੱਕ ਬੂੰਦ ਨੂੰ ਸਹਿਕਦਾ ਹੈ ਅਤੇ ਗੁਰਮਤ ਨਗਦ ਧਰਮ ਹੈ, ਗੁਰਮਤ ਉਧਾਰਾ ਧਰਮ ਨਹੀਂ। ਫਿਰ ਮੇਰੀ ਬੇਨਤੀ ਸਮਝਿਓ, ਗੁਰਮਤ ਇਹ ਨਹੀਂ ਕਹਿੰਦੀ ਕਿ ਆਹ ਤੂੰ ਕਰਨਾ ਅਗਲੇ ਜਹਾਨ ਜਾ ਕੇ ਤੇਰਾ ਸਭ ਕੁਝ ਕੰਮ ਨਿਬੜੇਗਾ। ਗੁਰੂ ਕਹਿੰਦਾ ਤੂੰ ਕਮਾਈ ਕਰ ਤਾਂ ਸਹੀ ਪਿਆਰਿਆ, ਮਰਨ ਤੋਂ ਬਾਅਦ ਮੁਕਤੀ ਨਹੀਂ, ਇਸ ਘਰ ਵਿੱਚ ਤਾਂ ਜਿਉਂਦੇ ਜੀ ਹੀ ਮੁਕਤ ਹੋ ਜਾਂਦੇ ਨੇ। ਅਸੀਂ ਮਰਨ ਤੋਂ ਬਾਅਦ ਮੁਕਤੀ ਕਿੱਥੇ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਮਰਨ ਤੋਂ ਬਾਅਦ ਮੁਕਤੀ? ਬਾਬਾ ਜੀ ਨੇ ਤਾਂ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ ਮੂਵੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ, ਜੀਵਨ ਮੁਕਤ ਕੌਣ ਹੈ। ਅਸੀਂ ਰੋਜ਼ ਇਹ ਬਚਨ ਪੜ੍ਹਦੇ ਹਾਂ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸੋਗ, ਸਦਾ ਅਨੰਤ ਹੈ ਨਾਹੇ ਬਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਤਵ ਗੁਣ ਕਹਾ ਜਗਤ ਗੁਰਾਂ ਜੋ ਕਰਮ ਨਾ ਨਾਸ ਹੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਸ ਹੈ। ਏਕ ਬੂੰਦ ਜਲ ਕਾਰਨ ਹੈ, ਇੱਕ ਪਾਣੀ ਦੀ ਬੂੰਦ ਖਾਤਰ ਚਾਤ੍ਰਿਕ ਦੁੱਖ ਪਾਵੈ, ਅਤੇ ਜੇ ਮਰ ਗਿਆ ਪਰਤ ਕੇ ਦਰਿਆ ਪੈਦਾ ਕਰਨੇ, ਅਸੀਂ ਦਰਿਆਵਾਂ ਨੂੰ ਕੀ ਕਰਨਾ। ਕਹਿਣ ਲੱਗੇ ਚਾਤ੍ਰਿਕ ਦੁਖ ਪਾਵੈ ਏਕ ਬੂੰਦ ਕਾ ਜਲ ਕਾਰਨੇ ਚਾਤ੍ਰਿਕ ਦੁਖ ਪਾਵੈ ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮ ਨਾ ਆਵੈ ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੂ ਡੂ ਬੂਡ ਮੁਵੇ ਨੌਕਾ ਮਿਲੇ ਕਹੋ ਕਾਹੇ ਚੜਾਵੂ ਜਿਉਂਦੇ ਮੈਨੂੰ ਤਿਣਕਾ ਸਹਾਰਾ ਦੇ ਦੇ ਡੁੱਬਣਾ ਪਿਆ ਅਤੇ ਜਿੱਦਣ ਮਰ ਗਿਆ ਪਰਤ ਕੇ ਬੇੜੀਆਂ ਲਿਆਂਦਿਆਂ ਮੈਂ ਬੇੜੀ ਨੂੰ ਕੀ ਕਰਨਾ ਪਿਆਰਿਓ ਅਗਲਾ ਬਚਨ ਜਿਹੜਾ ਕਿਹਾ ਸੀ ਕਹਾਂਗੇ ਵੀ ਹੰਕਾਰ ਦੇ ਬਚਨ ਕਹੇ ਫਿਰ ਰੱਬ ਨੂੰ ਚੈਲੰਜ ਕੀਤਾ ਰੱਬ ਨੂੰ ਸਮੁਖਾਤਵ ਕਰਕੇ ਕੀ ਉਹਨੂੰ ਸਾਹਮਣੇ ਰੋਸ ਪ੍ਰਗਟ ਕੀਤਾ ਕਹਿਣ ਲੱਗੇ ਮੈਂ ਨਾਹੀਂ ਕਛ ਹਾਂ ਨਹੀਂ ਕਿਛ ਆਹੇ ਨਾ ਮੋਰਾ ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ ਮੈਂ ਕੁਛ ਨਹੀਂ ਤੂੰ ਕਿਰਪਾ ਕਰ ਮੇਰੇ ਗਰੀਬ ਦੀ ਲੱਜਿਆ ਰੱਖ ਲੈ ਪਿਆਰਿਓ ਜਿਹੜੇ ਕਰਮ ਆਪਾਂ ਕਰਨੇ ਆ ਇਹ ਭੁਗਤਨੇ ਪੈਣੇ ਨੇ ਪਰ ਦੇਖੋ ਸਭ ਤੋਂ ਵੱਡਾ ਮਾੜਾ ਕਰਮ ਪਤਾ ਕੀ ਹੈ ਗੁਰੂ ਜੀ ਨੇ ਅੱਜ ਕਿਹਾ ਕਹਿਣ ਲੱਗੇ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਸਭ ਤੋਂ ਵੱਡਾ ਮਾੜਾ ਕਰਮੀ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਅਗਲਾ ਬਚਨ ਹੈ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਤੇ ਜੇ ਭੁੱਲ ਗਿਓ ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਜਿਹੜੇ ਭੋਗ ਭੋਗਣਾ ਪੈ ਇਹ ਕੌੜੇ ਹੋ ਜਾਣਗੇ ਪਰ ਜੇ ਤੂੰ ਰੱਬ ਤੋਂ ਵੇਮੁਖ ਨਾ ਹੋਵੇਂ ਗੁਰੂ ਦੇ ਸਨਮੁਖ ਰਹੇ ਤੇਰੀ ਝੋਲੀ ਵਿੱਚ ਦਾਤ ਪਏਗੀ ਗੁਰਮੁਖੋ ਆਓ ਦੇਖੋ ਸਤਿਕਾਰਯੋਗ ਭਾਈ ਸਾਹਿਬ ਉਹਨਾਂ ਨੇ ਤੁਸਾਂ ਇੱਕ ਉਪਰਾਲਾ ਕੀਤਾ ਬੱਚਿਆਂ ਨੂੰ ਗੁਰਮਤ ਦੇਣ ਦਾ ਬੜੀ ਚੰਗੀ ਬਾਤ ਹੈ ਮੈਂ ਆਰੰਭ ਵਿੱਚ ਅਰਜ਼ ਕੀਤੀ ਪਨੀਰੀ ਖੈ ਜਿਸ ਮਾਲੀ ਨੇ ਪਨੀਰੀ ਸਾਂਭ ਲਈ ਬਗੀਚੇ ਉਹਦੀ ਸੁਗੰਧੀ ਦੇਣਗੇ ਰੱਬ ਮਿਹਰ ਕਰੇ ਕਬੀਰ ਜੀ ਨੇ ਇੱਕ ਬਹੁਤ ਕਮਾਲ ਦਾ ਬਚਨ ਕਿਹਾ ਕਦੀ ਮਤ ਸਮਝੀਏ ਕਿ ਬੱਚੇ ਨੂੰ ਸਿਰਫ ਉਮਰ ਕਰਕੇ ਅੰਦਰ ਜਿਹੜਾ ਆਤਮਾ ਪਤਾ ਨਹੀਂ ਕਿੰਨੇ ਕੁ ਦਿਨਾਂ ਦਾ ਸਫ਼ਰ ਕਰਦਾ ਪਿਆ ਹੈ ਸਾਡੇ ਸਾਹਮਣੇ ਉਮਰ ਉਹਦੀ 7 ਸਾਲ 8 ਸਾਲ 10 ਸਾਲ ਹੈ ਪਰ ਅੰਦਰ ਵਾਲਾ ਆਤਮਾ ਤਾਂ ਕਈ ਜਨਮਾਂ ਦਾ ਚੱਲਿਆ ਹੈ ਬੱਚਾ ਜੇ ਕਿਤੇ ਮਾਂ ਬਾਪ ਆਪ ਕਿਸੇ ਸੰਚੇ ਵਿੱਚ ਢਲੇ ਹੋਣ ਤਾਂ ਬੱਚਾ ਜ਼ਰੂਰ ਢਲੇਗਾ ਮੈਂ ਸਿਰਫ 2-3 ਉਦਾਹਰਨਾਂ ਦੇਣੀਆਂ ਚਾਹੁੰਦਾ ਕਬੀਰ ਜੀ ਨੇ ਇੱਕ ਬਚਨ ਕਿਹਾ ਕਿ ਜਿਸ ਤਰ੍ਹਾਂ ਬੱਚਾ ਨਿਰਮਲਤਾਈ ਬਚਪਨ ਵਿੱਚ ਲੈ ਕੇ ਤੁਰਦਾ ਹੈ ਰੱਬ ਮਿਹਰ ਕਰੇ ਬੱਚਾ ਇੱਕ ਉਸ ਰੁੱਖ ਦੀ ਤਰ੍ਹਾਂ ਹੈ ਜਿਹੜਾ ਧਰਤੀ ਵਿੱਚੋਂ ਨਿਕਲਦਾ ਹੈ ਇੰਨਾ ਕੋਮਲ ਅਤੇ ਲਚਕੀਲਾ ਹੈ ਜਿੱਧਰ ਉਹਨੂੰ ਕਰਾਂਗੇ ਆਪਾਂ ਰੁੱਖ ਨੇ ਉਸੇ ਪਾਸੇ ਢਲ ਜਾਣਾ ਝੁੱਕ ਜਾਣਾ ਜਿੱਧਰ ਬੱਚੇ ਨੂੰ ਤੋਰੋਗੇ ਉਹਨੇ ਉਸੇ ਪਾਸੇ ਤੁਰ ਪੈਣਾ ਹੈ ਕਬੀਰ ਜੀ ਨੇ ਇੱਕ ਬਚਨ ਕਿਹਾ ਕਬੀਰ ਜੈਸੀ ਉਪਜੀ ਪੇੜ ਤੇ ਵੈਸੇ ਦੇ ਭਾਵ ਅਰਥ ਕੁਛ ਹੋਰ ਨੇ ਪੇੜ ਤੇ ਦਾ ਅਰਥ ਟੀਕਾਕਾਰਾਂ ਨੇ ਇਹੀ ਕੀਤੇ ਨੇ ਕਿ ਜਿਵੇਂ ਮਾਨੋ ਕਿ ਰੁੱਖ ਕੋਮਲ ਹੈ ਧਰਤੀ 'ਚੋਂ ਨਿਕਲਦਾ ਜੇ ਅਖੀਰਲੇ ਸਮੇਂ ਤੱਕ ਕੋਮਲ ਰਹੇ ਤਾਂ ਇਹਦੇ ਵਰਗਾ ਕੋਈ ਨਹੀਂ ਪਰ ਪੇੜ ਤੇ ਦਾ ਅਖਰੀ ਅਰਥ ਕਰਾਂਗੇ ਮੂਲ ਕਿ ਜਦੋਂ ਮਾਤਾ ਦੇ ਉਦਰ ਵਿੱਚ ਬੱਚੇ ਦਾ ਜੇ ਜਨਮ ਨਹੀਂ ਹੋਇਆ ਜਿਹੜੀ ਲਿਵ ਉੱਥੇ ਲੱਗੀ ਸੀ ਜੇ ਕਿਤੇ ਇਹ ਲਿਵ ਜਨਮ ਤੋਂ ਲੈ ਕੇ ਮੌਤ ਤੱਕ ਲੱਗੀ ਰਹੇ ਬੰਦੇ ਦੀ ਕੀਮਤ ਕਰੋੜਾਂ ਰਤਨਾਂ ਨਾਲ ਵੀ ਨਹੀਂ ਪਾਈ ਜਾ ਸਕਦੀ ਜੈਸੀ ਉਪਜੀ ਪੇੜ ਤੇ ਜਿਸ ਤਰ੍ਹਾਂ ਤੂੰ ਪੈਦਾ ਹੋਏ ਜੋ ਤੈਸੀ ਨਿਭ ਹੈ ਔੜ ਹੀਰਾ ਕਿਸਕਾ ਬਾਪੜਾ ਪੁਜੈ ਨਾ ਰਤਨ ਕਰੋੜ ਪਰ ਦੇਖੋ ਬੱਚੇ ਅੰਦਰ ਇੱਕ ਦ੍ਰਿੜਤਾ ਹੈ 3-4 ਉਦਾਹਰਨਾਂ ਨੇ ਸਿਰਫ ਪ੍ਰਹਿਲਾਦ ਇੱਕ ਬੱਚਾ ਹੈ ਉਸ ਬੱਚੇ ਦੇ ਅੰਦਰ ਰੱਬ ਨੇ ਮਿਹਰ ਕੀਤੀ ਕੋਈ ਬਾਪ ਦੇ ਸਾਹਮਣੇ ਨਹੀਂ ਸੀ ਬੋਲਦਾ ਪਰ ਪ੍ਰਹਿਲਾਦ ਆਪਣੇ ਬਾਪ ਦੇ ਸਾਹਮਣੇ ਖਲੋ ਕੇ ਬੋਲਿਆ ਉਸ ਬੱਚੇ ਦੀ ਦ੍ਰਿੜਤਾ ਕੈਸੀ ਸੀ ਉਸ ਦਾ ਅੰਦਰ ਕਿੰਨਾ ਟਿਕਿਆ ਸੀ ਪਰਮਾਤਮਾ ਵੀ ਉਹਦੇ ਭੋਲੇਪਨ ਉੱਤੇ ਖੁਸ਼ ਹੋ ਗਿਆ ਉਹਦੇ ਭਰੋਸੇ 'ਤੇ ਮਿਹਰ ਕੀਤੀ ਧਰੂ ਦੀ ਉਮਰ ਕਿਤਨੀ ਸੀ ਧਰੂ ਬਿਲਕੁਲ ਰੱਬ ਲਈ ਨਹੀਂ ਤੁਰਿਆ ਜਦੋਂ ਬੱਚੇ ਗੁਰਮਤ ਲਈ ਤੁਰਦੇ ਨੇ ਦੇਖੋ ਅੱਜ ਇਨਾਮ ਮਿਲੇਗਾ ਇਹਨਾਂ ਲਈ ਇਹ ਬੜੀ ਵੱਡੀ ਚੀਜ਼ ਹੈ ਧਰੂ ਜਿੱਦਣ ਤੁਰਿਆ ਉਹਨੇ ਇਹ ਨਹੀਂ ਸੀ ਪੁੱਛਿਆ ਮਾਂ ਮੈਨੂੰ ਰੱਬ ਕਿਵੇਂ ਮਿਲੇਗਾ ਕਿਤੇ ਨਹੀਂ ਲਿਖਿਆ ਰੱਬ ਲਈ ਤੁਰਿਆ ਬਿਲਕੁਲ ਝੂਠ ਹੈ ਉਹਨੇ ਇੱਕੋ ਗੱਲ ਕਹੀ ਮਾਂ ਮਾਈ ਜਿਸ ਤਖ਼ਤ ਤੋਂ ਅੱਜ ਮੈਨੂੰ ਧੱਕਾ ਪਿਆ ਮੇਰੇ ਪਿਓ ਦਾ ਤਖ਼ਤ ਕਿਵੇਂ ਮੈਨੂੰ ਮਿਲੇਗਾ ਉਹਨੇ ਰਾਜ ਮੰਗਿਆ ਉਹਨੇ ਰੱਬ ਨਹੀਂ ਮੰਗਿਆ ਅਤੇ ਭਾਈ ਗੁਰਦਾਸ ਨੇ ਕਿਹਾ ਧਰੂ ਹੱਸਦਾ ਕਰਾਇਆ ਕਰ ਪਿਆਰ ਪਿਓ ਕੁੱਛੜ ਦਿੱਤਾ ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤਰਈ ਕੀਤਾ ਡੱਡੋ ਲਿਕਾ ਮਾਂ ਪੁੱਛੈ ਤੂੰ ਸਾ ਵਾਣੀ ਹੈ ਕਿ ਸਰੀਤਾ ਉਹਦੇ ਵਿੱਚ ਉਹਨੇ ਇੱਕ ਸਵਾਲ ਕੀਤਾ ਮਾਂ ਕਿਸ ਉੱਦਮ 'ਤੇ ਰਾਜ ਮਿਲੇ ਉਹਨੇ ਇਹ ਨਹੀਂ ਕਿਹਾ ਰੱਬ ਮਿਲੇ ਕਿਸ ਉੱਦਮ 'ਤੇ ਰਾਜ ਮਿਲੇ ਸ਼ਤਰੂ 'ਤੇ ਸਭ ਖੋਮਨ ਮੀਤਾਂ ਮਾਂ ਬੜੀ ਸਿਆਣੀ ਸੀ, ਉਹਨੇ ਕਿਹਾ ਪੁੱਤਰ ਮੇਰਿਆ, ਰਾਜੇ ਦੇ ਘਰ ਜੰਮੀ ਆ, ਰਾਜੇ ਨਾਲ ਵਿਆਹੀ ਆ, ਧੱਕੇ ਤਾਂ ਪਏ ਨੇ, ਮੇਰੀ ਭਗਤੀ ਕੋਈ ਨਹੀਂ, ਮੇਰੀ ਭਗਤੀ ਹੁੰਦੀ ਤਾਂ ਇਹਦੀ ਕੁੱਖ 'ਚੋਂ ਤੈਨੂੰ ਰਾਜੇ ਦੀ ਗੋਦੀ 'ਚੋਂ ਤੈਨੂੰ ਖਿੱਚਦਾ ਕਿਉਂ ਕੋਈ, ਮੇਰੀ ਭਗਤੀ ਨਹੀਂ। ਦੇਖੋ ਇੱਥੇ ਇਹ ਨਹੀਂ ਕਿਹਾ ਕਿ ਤੇਰੀ ਭਗਤੀ ਨਹੀਂ, ਮਾਂ ਨੇ ਤੋਰਨਾ ਸੀ। ਪੁੱਤਰ ਤੂੰ ਪੁੱਛਣਾ ਕਿਸ ਉੱਦਮ 'ਤੇ ਰਾਜ ਮਿਲੇ, ਛਤਰੀ 'ਤੇ ਸਭ ਖੋਣ ਮੀਤਾ। ਮਾਂ ਨੇ ਇੱਕੋ ਗੱਲ ਕਹੀ, ਪੁੱਤਰ ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤ ਪੁਨੀਤਾ। ਦੋ ਬੱਚੇ ਤੁਰੇ, ਮੁੱਦਤਾਂ ਹੋ ਗਈਆਂ ਨੇ। ਗੁਰੂ ਗ੍ਰੰਥ ਸਾਹਿਬ ਵਿੱਚੋਂ ਆਵਾਜ਼ ਆਉਂਦੀ, ਜੇ ਰੱਬ ਨੂੰ ਪਾਣਾ ਤੇ ਰਾਮ ਜਪੋ ਜੀ, ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰਾ, ਜੈਸੇ ਇੱਕ ਦ੍ਰਿੜਤਾ ਹੈ। ਤੀਸਰੀ ਉਦਾਹਰਨ ਬਾਬੇ ਫਰੀਦ ਦੀ ਅਸੀਂ ਗੱਲ ਕਰਨੇ ਹਾਂ। ਮੈਂ ਪੜ੍ਹ ਰਿਹਾ ਸਾਂ, 10 ਸਾਲ ਤੋਂ ਥੋੜ੍ਹੀ ਉਮਰ ਸੀ ਜਿੱਦਣ ਬਾਬੇ ਫਰੀਦ ਨੂੰ ਸਾਰੀ ਕੁਰਾਨ ਜ਼ਬਾਨੀ ਕੰਠ ਹੋ ਗਈ ਸੀ। ਕਿੰਨੇ ਕਰਾਈ? ਮਾਂ ਨੇ। ਪਿਆਰਿਓ, ਮਾਂ ਨੂੰ ਜਿੱਦਣ ਭਗਤੀ ਲਈ ਤੁਰੇ ਨੇ ਉਹ ਮਹਾਨ ਮਹਾਂਪੁਰਸ਼। ਸਿਰਫ ਇੱਕੋ ਗੱਲ ਪੁੱਛੀ ਸੀ, ਮਾਂ ਭਗਤੀ ਦੀ ਗੱਲ ਕਰਨੀ ਹੈ, ਬੱਚਾ ਤੁਰੇਗਾ ਜ਼ਰੂਰ, ਉਹਨੂੰ ਉਤਸ਼ਾਹਿਤ ਕੀਤਾ ਜਾਏ। ਮੈਂ ਕਹਿੰਦਾ ਜਿਹੜੇ ਭਾਵੇਂ ਐਗਜ਼ਾਮ ਵਿੱਚੋਂ ਘੱਟ ਵੀ ਨੰਬਰ ਲੈਣ, ਉਹਨਾਂ ਨੂੰ ਵੀ ਉਤਸ਼ਾਹਿਤ ਕਰੋ, ਕਿਉਂਕਿ ਉਹਨਾਂ ਦਾ ਉਤਸ਼ਾਹ ਉਹਨਾਂ ਨੂੰ ਅੱਗੇ ਵਧਣ ਵਾਸਤੇ ਹੋਰ ਪ੍ਰੇਰਨਾ ਦੇਵੇਗਾ। ਉਹਨੇ ਇੱਕੋ ਗੱਲ ਕਹੀ, ਮਾਂ ਰੱਬ ਰੱਬ ਦੀਆਂ ਗੱਲਾਂ ਕਰਨੀਆਂ, ਰੱਬ ਕੀ ਦਿੰਦਾ ਹੈ? ਮਾਂ ਨੂੰ ਪਤਾ ਸੀ ਅੱਜ ਤਰੀਕਾ ਬਦਲ ਗਿਆ, ਸਨਮਾਨ ਉਹੀ ਹੈ ਜਿਹੜਾ ਕਦੀ ਫਰੀਦ ਦੀ ਮਾਂ ਨੇ ਦਿੱਤਾ। ਕਹਿਣ ਲੱਗੀ, ਪੁੱਤਰ ਖੁਦਾ ਦੀ ਭਗਤੀ ਕਰੀਏ ਅਤੇ ਰੱਬ ਖਾਣ ਵਾਸਤੇ ਮਿੱਠਾ ਦਿੰਦਾ ਹੈ। ਇਤਿਹਾਸ ਗਵਾਹ ਹੈ, ਮਿੱਠੇ ਦੀ ਪੋਟਲੀ ਨੂੰ ਲੈ ਕੇ ਚੱਲਿਆ। ਇੱਕ ਦਿਨ ਮਾਂ ਦੇ ਸਾਹਮਣੇ ਖਲੋ, ਕਹਿੰਦਾ ਮਾਂ ਮੇਰੀਏ, ਕਿਹੜੇ ਮਿੱਠੇ ਦੀ ਗੱਲ ਕਰਨੀ ਹੈ, ਰੱਬ ਵਰਗਾ ਮਿੱਠਾ ਕਿਤੇ ਵੀ ਨਹੀਂ। ਬੱਚਾ ਹੀ ਸੀ ਨਾ, ਮਿੱਠੇ ਲਈ ਤੁਰਿਆ, ਇੱਕ ਰਾਜ ਲਈ ਤੁਰਿਆ। ਅਤੇ ਉਹਨਾਂ ਬਾਣੀ ਵਿੱਚ ਕਹਿ ਦਿੱਤਾ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓਂ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਇੱਕ ਬੱਚੇ ਸੀ ਗੁਰਮੁਖੋ, ਉਹ ਵੀ ਬੱਚਾ ਸੀ ਜਿਹੜਾ ਦਿੱਲੀ ਦੀ ਧਰਤੀ 'ਤੇ ਖਲੋਤਾ ਵੰਗਾਰ ਕੇ ਕਹਿੰਦਾ ਸੀ, ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਸਿੱਖ ਹਾਂ, ਮੈਨੂੰ ਕਤਲ ਕਰਕੇ ਬਾਬਾ ਫਤਿਹ ਸਿੰਘ ਦੇ ਕੋਲ ਪਹੁੰਚਾ ਦਿਓ। ਉਹ ਵੀ 4 ਸਾਲ ਦਾ ਬੱਚਾ ਸੀ ਜਿਹਦਾ ਸੀਨਾ ਚੀਰ ਕੇ ਕਲੇਜਾ ਤੜਫਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨ ਦਿੱਤਾ। ਨਾ ਬੱਚੇ ਨੇ ਚੀਕ ਮਾਰੀ, ਨਾ ਬਾਪੂ ਨੇ ਖਾਏ ਕੀਤੀ। ਤੁਹਾਡਾ ਇਤਿਹਾਸ ਹੈ ਗੁਰਮੁਖੋ, ਉਹ ਸਰਹੰਦ ਦੀਆਂ ਨੀਆਂ ਨੇ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂਗਾ, ਤੁਸੀਂ ਭਾਵੇਂ, ਤੁਹਾਨੂੰ ਰੱਬ ਨੇ ਸਭ ਕੁਝ ਦਿੱਤਾ, ਇੱਥੇ ਪੈਸੇ ਦੀ ਕਮੀ ਨਹੀਂ, ਤੁਹਾਡੇ ਵਿੱਚੋਂ ਕਰੋੜਾਂ ਪਤੀ ਹੋਣੇ ਨੇ। ਬੱਚੇ ਜਦੋਂ ਆਪਣੇ ਲਿਜਾਂਦੇ ਹੋ ਨਾ, ਗਰਮੀ ਦੇ ਦਿਨਾਂ ਵਿੱਚ ਇਕੱਲੇ ਹਿੱਲ ਸਟੇਸ਼ਨ ਨਹੀਂ, ਕਦੀ ਗਰਮੀ ਦੇ ਦਿਨਾਂ ਵਿੱਚ ਸਰਹੰਦ ਦੀਆਂ ਨੀਆਂ ਕੋਲ ਵੀ ਜਾ ਕੇ ਖੜ੍ਹੇ ਕਰਿਆ ਕਰੋ। ਗੁਰਮੁਖੋ ਮੈਂ ਕਹਾਂਗਾ, ਬੱਚਿਆਂ ਦੇ ਟ੍ਰਿਪ ਬਣਾਓ, ਰਾਤ ਲਿਜਾਓ, ਅਤੇ ਕਦੀ ਉਹ ਸਮਾਂ ਜਦੋਂ ਕੋਈ ਵੀ ਨਾ ਹੋਵੇ, ਉਸ ਇਕਾਂਤ ਵਿੱਚ ਚੌਂਕੜੇ ਮਰਵਾ ਕੇ ਕਹੋ, ਬੇਟਾ ਉਹ ਦੇਖ ਠੰਡਾ ਬੁਰਜ, ਪੋ ਦੀ ਰਾਤ ਵਿੱਚ ਦਾਦੀ ਆਪਣੀ ਗੋਦ ਦਾ ਨਿੱਘ ਪਈ ਦਿੰਦੀ ਹੈ ਬੱਚਿਆਂ ਨੂੰ, ਆਹ ਦੇਖ ਨੀਆਂ। ਇਹਦੇ ਵਿੱਚ ਬਾਬਾ ਫਤਿਹ ਸਿੰਘ ਬੋਲਿਆ ਸੀ ਅਤੇ ਬੋਲ ਕੇ ਕਹਿੰਦਾ ਪਿਆ ਸੀ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ੈਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਲਾ ਸੁਣ ਲਓ ਜ਼ਰਾ ਦਿਲ ਕੇ ਕਾਨ ਸੇ, ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ। ਗੁਰਮੁਖੋ ਉਹ ਵੀ ਤਾਂ ਦੇਖਣ ਵਿੱਚ ਬੱਚੇ ਨੇ, ਪਰ ਸਾਡੇ ਬਾਬੇ ਨੇ। ਉਸ ਤੋਂ ਅੱਗੇ ਚੱਲੋ, ਬੱਚਿਆਂ ਨੂੰ ਜੇ ਹੋਰ ਪ੍ਰੇਰਨਾ ਦੇਣੀ ਹੈ, ਭਾਵੇਂ ਸਾਰੀਆਂ ਸਹੂਲਤਾਂ ਨੇ ਆਪਣੇ ਘਰਾਂ ਵਿੱਚ, ਨੌਕਰ ਨੇ, ਚਾਕਰ ਨੇ, ਗੁਰਮੁਖੋ ਕਦੀ ਹਰਿਮੰਦਰ ਸਾਹਿਬ ਜ਼ਰੂਰ, ਮੈਂ ਜਿੱਥੇ ਵੀ ਜਾਂਦਾ ਇੱਕ ਹੋਕਾ ਜ਼ਰੂਰ ਦੇਣਾ, ਮੇਰੀ ਬੇਨਤੀ ਜੇ ਸਿੱਖੋ। 3 ਚੀਜ਼ਾਂ ਤੋਂ ਕਦੀ ਭਟਕਿਓ ਨਾ, ਅੰਮ੍ਰਿਤ ਤੋਂ, ਅੰਮ੍ਰਿਤ ਬਾਣੀ ਤੋਂ ਅਤੇ ਅੰਮ੍ਰਿਤਸਰ ਤੋਂ। ਇਹ ਤੁਹਾਡੇ ਜੀਵਨ ਦਾ ਆਧਾਰ ਨੇ। ਅੰਮ੍ਰਿਤ ਬਾਣੀ ਨਾਲ ਜੁੜਿਓ ਅਤੇ ਨਾਮ ਅੰਮ੍ਰਿਤ ਦੇ ਪਿਆਲੇ ਖੰਦੇ ਬਾਟੇ ਦੇ ਅੰਮ੍ਰਿਤ ਨਾ ਥਿੜਕਿਓ, ਅਤੇ ਗੁਰੂ ਰਾਮਦਾਸ ਦਾ ਦਰਬਾਰ ਸਾਹਿਬ ਨਾ ਕਦੀ ਭੁੱਲ ਜਾਇਓ। ਬੱਚਿਆਂ ਨੂੰ ਲਿਜਾਓ। ਤਰੀਕਾ ਜੇਖ ਮੈਂ ਇੱਥੇ ਬੇਨਤੀ ਕਰਾਂ, ਭਾਵੇਂ ਬੜੇ ਸੁੱਖ ਨੇ ਤੁਹਾਡੇ ਕੋਲ, ਪਰ ਉੱਥੇ ਜਾ ਕੇ ਕਦੀ ਘੰਟਾ ਲੰਗਰ ਦੇ ਭਾਂਡੇ ਮਾਂਜੋ, ਬੱਚਿਆਂ ਨੂੰ ਲੈ ਕੇ ਤਜਰਬਾ ਕਰਕੇ ਦੇਖਿਓ। ਮੈਂ ਕਹਿੰਦਾ ਪ੍ਰੈਕਟੀਕਲ ਧਰਮ ਹੈ, ਕਥਾ ਕਹਾਣੀਆਂ ਨਹੀਂ। ਠੀਕ ਹੈ ਕਥਾ ਸੁਣਾਤੀ, ਕਿਸੇ ਨੇ 4 ਪ੍ਰਮਾਣ ਵੱਧ ਲਾਤੇ, ਕਿਸੇ ਨੇ ਘੱਟ ਲਾਤੇ, ਗੱਲ ਤਾਂ ਪ੍ਰੈਕਟੀਕਲ ਤੌਰ 'ਤੇ ਹੈ। ਉਦਾਸੀ ਮਹਾਂਪੁਰਸ਼ ਇਕੱਠੇ ਹੋਏ, ਮੈਂ ਪੜ੍ਹ ਰਿਹਾ ਇੱਕ ਬਜ਼ੁਰਗਾਂ ਦਾ ਜੀਵਨ, ਕਹਿਣ ਲੱਗਿਆ ਉਹ ਸੁਖਮਨੀ ਸਾਹਿਬ ਦੇ ਅਰਥ ਕਰੀਏ, ਅਤੇ ਬਿਰਧ ਬਾਬਾ 85 ਸਾਲ ਦਾ, ਉਹਨੂੰ ਵੀ ਲਾਇਆ, ਬਾਬਾ ਜੀ ਅਜੇ ਅਰਥ ਕਰਨ ਲੱਗੇ ਹਾਂ। ਅਰਥ ਪਹਿਲੇ ਸ਼ਲੋਕ ਦੇ ਤੇ ਕਰ ਲੈ। ਜਦੋਂ ਪਹਿਲੀ ਤੁਕ ਪੜ੍ਹੀ ਨਾ, ਸਿਮਰੋਂ ਸਿਮਰ ਸਿਮਰ ਸੁਖ ਪਾਵੂ, ਕੱਲ ਕਲੇਸ਼ ਤਨ ਮੈਂ ਮਿਟਾਵੂ, ਬਾਬਾ ਸੋਟੀ ਲੈ ਕੇ ਉੱਠ ਪਿਆ। ਚੇਲਿਆਂ ਨੇ ਕਿਹਾ ਬਾਬਾ ਜੀ ਅਜੇ ਤੇ ਅਰਥ ਸ਼ੁਰੂ ਹੋਏ ਨੇ। ਕਹਿੰਦਾ ਬਸ ਆਹ ਹੀ ਕਮਾ ਲਿਆ ਅਤੇ ਸਮਝ ਲਓ ਸਭ ਕੁਝ ਕਮਾ ਲਿਆ ਪਿਆਰਿਓ। ਆਂਦਾ ਚੋਖੇ ਅਰਥ ਕੀ, ਗੁਰੂ ਨੇ ਗੱਲ ਮੁਕਾ ਦਿੱਤੀ, ਤੂੰ ਸੁੱਖ ਭਾਲਣਾ ਨਾ, ਸਿਮਰੋ ਸਿਮਰ ਸਿਮਰ ਸੁੱਖ ਪਾਵੂ, ਕੱਲ ਕਲੇਸ਼ ਤਨ ਮੈਂ ਮਿਟਾਵੂ, ਬਸ ਬਸ ਇੰਨੀ ਗੱਲ 'ਤੇ ਮੈਂ ਪਹਿਰਾ ਦੇਣ ਚੱਲਿਆ। ਦੂਜੀ ਦੇ ਅਰਥ ਮੈਂ ਕੱਲ੍ਹ ਨੂੰ ਪੁੱਛਾਂਗਾ ਜੇ ਮੇਰੇ ਅੰਦਰ ਨੂੰ ਸੁੱਖ ਮਿਲਿਆ ਤੇ, ਨਹੀਂ ਤਾਂ ਇਹਦੀ ਕਮਾਵਾਂਗਾ ਜੀ। ਦੇਖੋ ਇਹਨੂੰ ਕਮਾਓ, ਬੱਚੇ ਲੈ ਕੇ ਜਾਓ, ਇਹ ਉੱਥੇ ਲੰਗਰ ਦੇ ਬਰਤਨਾਂ ਵਿੱਚ ਖਲੋਵੋ, ਅਮੀਰੀ ਦਾ ਕਰੀਚ ਨਾ ਕਰੀਏ। ਮੇਰੇ ਘਰ ਅਰਬਾਂ ਰੁਪਈਏ ਨੇ ਨਹੀਂ, ਚੇਤੇ ਰੱਖਿਓ ਉਹਦੇ ਦਰ ਦੇ ਝਾੜੂ ਲਾਉਣ ਵਾਲੇ, ਉਸ ਦੇ ਦਰ ਦੇ ਜੋੜਿਆਂ ਦੇ ਧੂੜ ਦੇ ਵਿੱਚ ਨਵਾਬੀਆਂ ਪਈਆਂ ਨੇ, ਸਰਦਾਰੀਆਂ ਪਈਆਂ ਨੇ। ਬੱਚਿਆਂ ਨੂੰ ਲਿਜਾ ਕੇ ਆਪ ਖਲੋਵੋ ਪਹਿਲਾਂ। ਪਰ ਇੱਕ ਤਰੀਕਾ ਹੈ, ਸੇਵਾ ਕਰਨ ਦਾ ਮਤਲਬ ਗੱਲਾਂ ਕਰਨੀਆਂ ਨਹੀਂ, ਲੰਗਰ ਦੇ ਬਰਤਨਾਂ ਵਿੱਚ ਤਜਰਬਾ ਕਰਿਓ। ਜਿਹੜਾ ਵੀ ਸ਼ਬਦ ਬੱਚੇ ਨੂੰ ਚੇਤੇ ਵੇ, ਉਹਨੂੰ ਇੱਕੋ ਗੱਲ ਕਹਿ, ਪੁੱਤਰ ਇੱਕ ਘੰਟਾ ਜੇ ਭਾਂਡੇ ਮਾਂਜਣੇ, ਸਿਰਫ ਤੂੰ ਜੋ ਤੈਨੂੰ ਹੁੰਦਾ ਬੋਲੀ ਜਾਈ, ਪਹਿਲਾਂ ਸੇਵਾ ਵਿੱਚ ਖਲੋਵੋ, ਪਰਤ ਕੇ ਇਸ਼ਨਾਨ ਕਰਕੇ ਅੰਦਰ ਜਾਓ, ਅਤੇ ਘੰਟਾ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਬਿਠਾ ਕੇ ਲਿਆਇਓ। ਕਦੀ ਦੀਪ ਸਿੰਘ ਨੂੰ ਮਾਂ ਇਸ ਤਰ੍ਹਾਂ ਹੀ ਹਰਿਮੰਦਰ ਵਿੱਚ ਲੈ ਕੇ ਜਾਂਦੀ ਸੀ, ਕਿਉਂਕਿ ਪਿੰਡ ਨੇੜੇ ਸੀ। ਮਾਂ ਰੋਜ਼ ਲੈ ਕੇ ਜਾਣਾ ਜਦੋਂ ਹਰਿਮੰਦਰ, ਅਤੇ ਇੱਕੋ ਗੱਲ ਕਹਿਣੀ, ਗੁਰੂ ਰਾਮਦਾਸ ਕਿਰਪਾ ਕਰੀ ਮੇਰੇ ਦੀਪੇ ਨੂੰ ਸਿੱਖੀ ਦੀ ਦਾਤ ਦਈ। ਜਿਹੜਾ ਬੱਚਾ ਮਾਂ ਭਾਂਡਿਆਂ ਵਿੱਚ ਜਾਂ ਉੱਥੇ ਸੇਵਾ ਵਿੱਚ ਲਿਜਾਂਦੀ ਰਹੀ, ਜਿੱਦਣ ਲੋੜ ਪਈ, ਪਹਿਲਾਂ ਤਾਂ ਜਾਂਦੇ ਸਨ ਮਾਂ ਕੋਲੋਂ ਦਾਣੇ ਲੈ ਕੇ, ਕੁਝ ਭੇਟਾਵਾਂ ਲੈ ਕੇ, ਅੱਜ ਲੋੜ ਪੈ ਗਈ ਦਮਦਮਾ ਸਾਹਿਬ ਤੋਂ ਤੁਰੇ ਅਤੇ ਆਵਾਜ਼ ਦਿੱਤੀ, ਬਾਪੂ ਗੁਰੂ ਰਾਮਦਾਸ, ਮਾਂ ਨਾਲ ਮੱਥਾ ਟੇਕਦਾ ਸਾਂ ਪੈਸੇ ਦਾ ਟਕੇ ਦਾ, ਅੱਜ ਪੱਲੇ ਕੁਛ ਨਹੀਂ, ਇਕੱਲਾ ਸਿਰੇ ਸਿਰ ਲੈ ਕੇ ਆਇਆ ਪ੍ਰਵਾਨ ਕਰ ਲਵੇ। ਉਹ ਇੱਕ ਬੱਚਾ ਸੀ, ਇੱਕ ਪੰਜਾਬੀ ਦੇ ਅਦੀਬ ਨੇ ਬਹੁਤ ਸੋਹਣੇ ਸ਼ਬਦ ਕਹੇ ਨੇ। ਤੁਰ ਲੱਗਿਆਂ ਕਿਹਾ ਸੀ ਉਸ ਬਜ਼ੁਰਗ ਬਾਬੇ ਨੇ, ਭਾਜੜਾਂ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਲਗਾਵਾਂਗਾ ਨਾ ਮੈਂ, ਭਾਜੜਾਂ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ ਮੈਂ, ਕੜਾ ਪ੍ਰਸ਼ਾਦ ਗੁਰੂ ਘਰ ਚੜ੍ਹਾਉਣ ਲੋਕੀ, ਇਹ ਪਰ ਸੀਸ ਪ੍ਰਸ਼ਾਦ ਚੜ੍ਹਾਵਾਂਗਾ ਮੈਂ। ਗੁਰੂ ਕਿਰਪਾ ਕਰੇ ਤੁਹਾਡੇ ਕੀਤੇ ਹੋਏ ਇਸ ਉਪਰਾਲੇ ਨੂੰ ਭਾਗ ਲਾਏ, ਬੱਚੇ ਤੁਹਾਡੇ ਹੋਰ ਗੁਰਮਤ ਨਾਲ ਜੁੜਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ। ਸਾਧ ਸੰਗਤ ਬੇਅੰਤ ਭੁੱਲਾਂ ਹੋਈਆਂ ਨੇ, ਪਤਾ ਨਹੀਂ ਜਦੋਂ ਤੋਂ ਮੈਂ ਦਿੱਲੀ ਆਉਂਦਾ ਪਿਆ, ਜਦੋਂ ਵੀ ਐਂ ਟੈਨਸ਼ਨ 'ਚ, ਇੱਕ ਥਾਂ ਕਥਾ, ਦੋ ਥਾਂ ਕਥਾ, ਪਰ ਚਿੱਤ ਕਰਦਾ ਹੁੰਦਾ ਵੀ ਇੱਕੋ ਥਾਂ ਜਾਈਏ ਅਤੇ ਟਿਕ ਕੇ ਕਥਾ ਹੋਵੇ ਬਾਣੀ ਦੀ। ਗੁਰੂ ਮਿਹਰ ਕਰੇ, ਅੱਗੋਂ ਜਦੋਂ ਸਬੱਬ ਬਣਿਆ ਫਿਰ ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਾਂਗਾ, ਅਸੀਸ ਬਖਸ਼ਿਓ। ਆਓ ਮਿੰਟ ਸਿਰਫ ਤੁਹਾਡੇ ਦੋ ਲੈਣੇ ਨੇ, ਸਾਰੇ ਟਿਕ ਕੇ ਨਾ ਆਪਣੇ ਅੰਦਰ ਨੂੰ ਟਿਕਾਓ। ਕਥਾ ਦਾ ਮਤਲਬ ਜੁੜਨਾ ਹੈ। ਕੋਈ ਵੀ ਰਸਨਾ ਸਤਿਗੁਰੂ ਦੇ ਨਾਮ ਤੋਂ ਵਾਂਝੀ ਨਾ ਰਹਿ, ਸਿਰਫ ਦੋ ਮਿੰਟ ਉੱਚੀ ਆਵਾਜ਼ ਵਿੱਚ ਇੱਕ ਪੁਕਾਰ ਕਰੋ, ਸੱਚੇ ਪਾਤਸ਼ਾਹ ਸਾਡੇ ਅੰਦਰ ਨੂੰ ਭਾਗ ਲਾ। ਦਾਸ ਪਹਿਲਾਂ ਬੋਲੇਗਾ, ਆਪ ਸੰਗਤ ਨੇ ਉੱਚੀ ਆਵਾਜ਼ ਵਿੱਚ ਪੁਕਾਰੀਏ, ਸਾਡੀ ਸ਼ਾਇਦ ਸੁਣੀ ਜਾਏ। ਕਰੋ ਕਿਰਪਾ ਔਰ ਉਚਾਰਨ ਕਰੋ ਜੀ, ਵਾਹੇ ਗੁਰੂ 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 ਵਾਹੇ
ਵਾਹੇ ਗੁਰੂ, 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 ਵਾਹੇ ਗੁਰੂ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।